ਕੋਸ਼ਿਸ਼ ਉਹਨਾਂ ਦੀ ਇਹ ਵੇ ਕਿਸੇ ਨਾ ਕਿਸੇ ਨੂੰ ਫੜ ਲਓ, ਕੋਈ ਨਾ ਕੋਈ ਗੱਲ ਏਦਾਂ ਦੀ ਫੜ ਕੇ ਰੱਖੋ ਵੀ ਮੇਰਾ ਨਾਂ ਦੁਨੀਆਂ 'ਚ ਚਮਕੇ। ਪਰ ਮਹਾਂਪੁਰਸ਼ਾਂ ਤੋਂ ਮੈਂ ਸੁਣਿਆ ਕਹਿੰਦੇ ਕਿਸੇ ਨੂੰ ਨੀਚਾ ਵਿਖਾ ਕੇ, ਕੋਈ ਬੰਦਾ ਕਿਸੇ ਨੂੰ ਨੀਵਾਂ ਕਰਕੇ ਤੇ ਉਹਦੇ ਮੋਢਿਆਂ ਤੇ ਖਲੋ ਕੇ ਆਖੇ ਮੈਂ ਉੱਚਾ ਹੋ ਗਿਆ, ਕਹਿੰਦੇ ਇਹ ਤੇਰਾ ਕੱਦ ਲੰਬਾ ਨਹੀਂ, ਇਹ ਨਕਲੀ ਏ, ਇਹ ਅਸਲ ਨਹੀਂ, ਇਹ ਨਕਲ ਏ, ਇਹ ਤੇਰਾ ਕੱਦ ਲੰਬਾ ਨਹੀਂ, ਤੂੰ ਕਿਸੇ ਦੇ ਮੋਢਿਆਂ ਤੇ ਖਲੋ ਕੇ ਆਖੇ ਮੇਰਾ ਕੱਦ ਬੜਾ ਉੱਚਾ ਹੈ, ਇਹ ਨਹੀਂ ਆਨੰਦ। ਤੇ ਫਿਰ ਇਹ ਅਸੀਂ ਆਪਣੇ ਅੰਦਰ ਕੁਆਲਿਟੀ ਪੈਦਾ ਕਰੀਏ, ਜੇ ਚਾਹੁੰਦੇ ਹੋ ਕਿ ਸਾਨੂੰ ਦੁਨੀਆ ਜਾਣੇ ਤੇ ਆਪਣੇ ਅੰਦਰ ਕੁਛ ਏਦਾਂ ਦਾ ਪੈਦਾ ਕਰੋ ਵੇਖਣ ਵਾਲਾ ਕਵੇ ਵੀ ਹਾਂ ਇਹਦੇ ਅੰਦਰ ਕੁਝ ਹੈ, ਕੋਈ ਦੇਣ ਦਿੱਤੀ ਪੰਥ ਨੂੰ। ਤੇ ਸਤਸੰਗਤ ਜੇ ਆਖੀਏ ਵੀ ਅਸੀਂ ਏਦਾਂ ਦੇ ਮੁੱਦੇ ਕੋਈ ਨਾ ਕੋਈ ਗੱਲ ਛੇੜੀ ਰੱਖੀਏ ਤੇ ਮੇਰਾ ਸੁਰਖੀਆਂ ਚ ਨਾਂ ਆਉਂਦਾ ਰਹੇ ਕਿਵੇਂ ਨਾ ਕਿਵੇਂ, ਪਰ ਇਹ ਉਹ ਸੁਰਖੀਆਂ ਵਿੱਚ ਨਾਂ ਲਿਆਉਣਦਿਆਂ ਮਾਰਿਆਂ ਨੇ ਪਤਾ ਨੀ ਕਿੰਨਿਆਂ ਕੁ ਦੀ ਗੁਰੂ ਗ੍ਰੰਥ ਸਾਹਿਬ ਮਰ ਤੋਂ ਸ਼ਰਧਾ ਭੰਗ ਕਰ ਦਿੱਤੀ, ਸ਼ਰਧਾ ਹੀ ਤੋੜ ਦਿੱਤੀ ਆ, ਹੌਲੀ ਹੌਲੀ ਦੂਰ ਹੁੰਦੇ ਜਾ ਰਹੇ ਨੇ। ਭਗਤ ਪੂਰਨ ਸਿੰਘ ਜੀ ਦੀਆਂ ਲਿਖਤਾਂ ਬੜੀਆਂ ਨੇ, ਆਪ ਜੀ ਕਦੇ ਅੰਮ੍ਰਿਤਸਰ ਸਾਹਿਬ ਜਾਓਗੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਭਗਤ ਪੂਰਨ ਸਿੰਘ ਜੀ ਦਾ ਲਿਖਿਆ ਲਿਟਰੇਚਰ ਅੱਜ ਵੀ ਮਿਲਦਾ ਹੈ। ਉਹਨਾਂ ਨੇ ਸਾਰੀ ਜ਼ਿੰਦਗੀ ਫ੍ਰੀ ਲਿਟਰੇਚਰ ਵੰਡਿਆ ਭਗਤ ਪੂਰਨ ਸਿੰਘ ਜੀ ਨੇ, ਤੇ ਉਹਨਾਂ ਦਾ ਤੁਸੀਂ ਜੀਵਨ ਪੜੋਗੇ, ਜਿਵੇਂ ਜਿਵੇਂ ਪੜਾਂਗੇ ਅਸੀਂ ਹੈਰਾਨ ਹੋ ਜਾਵਾਂਗੇ ਵੀ ਉਹਨਾਂ ਨੇ ਕਮਾਲ ਕੀਤੀ ਆ। ਤੇ ਤੁਸੀਂ ਪੜ੍ਹਦੇ ਜਾਓਗੇ 2-3 ਮਹੀਨਿਆਂ ਬਾਅਦ ਇਦਾਂ ਦਾ ਜੀ ਕਰੇਗਾ, ਮਨਾ ਬੱਚਿਆਂ ਵਾਸਤੇ ਨਹੀਂ ਜਿਉਣਾ, ਕੁਝ ਨਾ ਕੁਝ ਪਰਉਪਕਾਰ ਦਾ ਵੀ ਕਾਰਜ ਕਰ ਚੱਲੀਏ। ਭਗਤ ਪੂਰਨ ਸਿੰਘ ਜੀ ਦੇ ਜੀਵਨ ਦਾ ਪ੍ਰਭਾਵ ਤੁਹਾਡੇ ਤੇ ਜ਼ਰੂਰ ਪਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠਾ ਹੈ, ਬਚਨ ਪੱਲੇ ਬੰਨੋ, ਜ਼ਰੂਰ ਇਹ ਗੱਲ ਮਨ ਵਿੱਚ ਆਏਗੀ ਕਿ ਅਸੀਂ ਕੋਈ ਨਾ ਕੋਈ ਭਲੇ ਦਾ ਕਾਰਜ ਕਰਕੇ ਜਾਈਏ ਦੁਨੀਆਂ ਵਿੱਚ। ਉਹਨਾਂ ਦਾ ਜੀਵਨ ਪੜ੍ਹ ਕੇ ਹੈਰਾਨ ਹੋ ਜਾਵਾਂਗੇ। ਉਹਨਾਂ ਨੇ ਲਿਖਿਆ ਹੈ ਆਪਣੀਆਂ ਹੱਡ ਬੀਤੀਆਂ ਲਿਖੀਆਂ ਨੇ, ਕਿਵੇਂ ਉਹਨਾਂ ਨੇ ਕੋੜੀਆਂ ਦੀ ਸੇਵਾ ਕੀਤੀ ਆ। ਭਗਤ ਪੂਰਨ ਸਿੰਘ ਜੀ ਇੱਕ ਹਿੰਦੂ ਤੋਂ ਸਿੱਖ ਬਣੇ, ਸਿੱਖ ਧਰਮ ਵਿੱਚ ਆਏ, ਉਹਨਾਂ ਨੇ ਅੰਮ੍ਰਿਤ ਛਕਿਆ। ਰਾਮ ਜੀ ਦਾਸ ਉਹਨਾਂ ਦਾ ਪਹਿਲਾ ਨਾਂ ਸੀ, ਰਾਮ ਜੀ ਦਾਸ, ਤੇ ਮਾਂ ਦਾ ਨਾਂ ਸੀ ਮਹਿਤਾਬ ਕੌਰ। ਮਾਂ ਸੀ ਸਿੱਖ, ਪਿਤਾ ਸੀ ਹਿੰਦੂ। ਪਿਤਾ ਦਾ ਪਹਿਲਾਂ ਵੀ ਇੱਕ ਵਿਆਹ ਹੋਇਆ ਸੀ, ਮਤਰੇਈ ਮਾਂ ਤੇ ਭਰਾ ਵੀ ਸਨ ਭਗਤ ਪੂਰਨ ਸਿੰਘ ਜੀ ਦੇ, ਤੇ ਇਹ ਜਿੰਨੀ ਸਿੱਖਿਆ ਸੀ ਸਾਰੀ ਮਾਂ ਦੀ ਦਿੱਤੀ ਹੋਈ ਸੀ। ਮਾਂ ਦਾ ਬੱਚੇ ਦੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਮਾਂ ਆਸੀਸ ਦੇਵੇ ਪੂਤਾ, ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਮਾਂ ਦਾ ਬੱਚੇ ਦੇ ਜੀਵਨ ਵਿੱਚ ਬੜਾ ਵੱਡਾ ਰੋਲ ਹੁੰਦਾ ਹੈ। ਮਾਂ ਜਿਹੜੇ ਪਾਸੇ ਮਰਜ਼ੀ ਬੱਚੇ ਨੂੰ ਲਾ ਦੇਵੇ, ਮਾਂ ਕੋਸ਼ਿਸ਼ ਕਰੇ ਨਿੱਕਾ ਜਿਹਾ ਬੱਚਾ ਹੋਵੇ ਉਹਨੂੰ ਗੋਦ ਵਿੱਚ ਬਿਠਾ ਕੇ ਵਾਹਿਗੁਰੂ ਜਪੇ। ਬਾਬਾ ਆਨੰਦ ਸਿੰਘ ਜੀ ਦਾ ਇੱਕ ਬਚਨ ਉਹਨਾਂ ਦੇ ਜੀਵਨ ਵਿੱਚ ਲਿਖਿਆ, ਉਹਨਾਂ ਨੇ ਆਖਿਆ ਬੱਚਾ ਹੋਵੇ ਨਾ ਨਿੱਕਾ ਜਿਹਾ, ਤੇ ਬੱਚੇ ਦੇ ਕੋਲ ਬਹਿ ਕੇ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਭਾਵੇਂ ਬੱਚਾ ਸੁੱਤਾ ਭਾਵੇਂ ਜਾਗਦਾ, ਮਾਂ ਬੱਚੇ ਨੂੰ ਗੋਦ ਵਿੱਚ ਪਾ ਲਵੇ, ਨਾਲ ਦਾਦੀ ਬਹਿ ਕੇ, ਨਾਨੀ ਬਹਿ ਕੇ, ਜਾਂ ਉਹਦਾ ਪਿਤਾ ਜਾਂ ਦਾਦਾ ਨਾਨਾ ਕੋਈ ਵੀ ਉਹਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰੇ ਲਗਾਤਾਰ। ਕਹਿੰਦੇ ਇੱਕ ਸਾਲ ਚਾਹੇ ਜਪਜੀ ਸਾਹਿਬ ਚਾਹੇ ਸੁਖਮਨੀ ਸਾਹਿਬ ਬੱਚੇ ਨੂੰ ਸੁਣਾਓ, ਬਾਣੀ ਉਹਦੇ ਰੋਮ ਰੋਮ ਵਿੱਚ ਵਸ ਜਾਏਗੀ, ਕਦੇ ਵੀ ਸਿੱਖੀ ਨਾਲੋਂ ਟੁੱਟੇਗਾ ਨਹੀਂ। ਤੇ ਮਾਂ ਬੈਠੀ ਹੈ ਟੀਵੀ ਅੱਗੇ, ਬੱਚਾ ਬੈਠਾ, ਬੱਚਾ ਗੋਦ ਵਿੱਚ ਪਿਆ ਹੋਇਆ, ਤੇ ਜੰਮਦੇ ਨੂੰ ਗੁੜਤੀ ਕੋਈ ਟੀਵੀ ਦੀ ਮਿਲ ਗਈ। ਆਖੋ ਸਤਨਾਮ, ਉਹ ਗੁੜਤੀ ਕੋਈ ਉਹਨੂੰ ਏਦਾਂ ਦੀ ਮਿਲ ਗਈ, ਉਹਦਾ ਸੁਭਾਅ ਪੱਕ ਜਾਏਗਾ। ਫਿਰ ਅਸੀਂ ਕਿਵੇਂ ਕੱਢ ਦਿਆਂਗੇ? ਟਾਹਣੀ ਨੂੰ ਜਿੱਧਰ ਮਰਜ਼ੀ ਮੋੜ ਲਓ, ਹੱਥ ਨਾਲ ਫੜ ਕੇ ਮੁੜ ਜਾਂਦੀ ਹੈ। ਜਦੋਂ ਟਾਹਣੀ ਤੋਂ ਟਾਣ ਬਣ ਜਾਏ ਹੱਥ ਨਾਲ ਨਹੀਂ ਮੁੜਦੀ, ਫਿਰ ਉਹ ਫਿਰ ਤਿਆਰੀ ਚੁੱਕਣੀ ਪੈਂਦੀ ਹੈ। ਇੱਥੇ ਬੱਚਿਆਂ ਨੂੰ ਮਨਾ ਲੈਣਾ ਸੌਖਾ ਹੈ, ਖਿਮਾ ਕਰਨਾ ਮੇਰੀ ਉਮਰ ਦੇ ਵੀ ਮੰਨ ਜਾਣਗੇ, ਪਰ ਜਿਹੜੇ ਪੁਰਾਣੇ ਖੁੰਡ ਨੇ ਨਾ ਉਹ ਤੇ ਗੁਰੂ ਦੀ ਕਿਰਪਾ ਹੋਵੇ, ਕਦੇ ਬਹੁਤੀ ਹੀ ਮਿਹਰ ਹੋਵੇ ਤੇ ਫਿਰ ਆਖਣਗੇ ਅਸੀਂ ਦਾੜੀ ਰੱਖਣ ਨੂੰ ਤਿਆਰ ਹਾਂ, ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ। ਉਹ ਤੇ ਸਤਿਗੁਰੂ ਹੀ ਮਿਹਰ ਕਰਨ ਤੇ ਗੱਲ ਬਣਦੀ ਹੈ, ਨਹੀਂ ਤੇ ਬਹੁਤ ਔਖੇ ਮਨਾਉਣੇ, ਬਹੁਤ ਔਖੇ ਨੇ, ਬੜੇ ਬਾਹਰਲਿਆਂ ਦੇਸ਼ਾਂ ਚ ਵੀ ਵੇਖੀਦਾ। ਪੁਰਾਣੇ ਨੇ ਨਾ ਜਿਹੜੇ 70-70 ਸਾਲ ਦੇ, ਉਹਨਾਂ ਨੂੰ ਵੀ ਆਖੀਦਾ ਤੁਸੀਂ ਆ ਵੇਖ ਲਓ ਹੁਣ ਤੇ ਬਾਣਾ ਬਦਲ ਦਿਓ, ਆ ਬਥੇਰਾ ਚਿਹਰਾ ਵੀ ਫੋਟੋਆਂ ਖਿਚਾ ਕੇ ਵੇਖ ਲਈਆਂ ਨੇ, ਇੱਕ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਇੱਕ ਫੋਟੋ ਉਹ ਵੀ ਖਿਚਾ ਕੇ ਵੇਖ ਕੇ ਤੂੰ ਲਾਖਾਂ ਸਾਹਮਣੇ ਵਧਾ ਉੱਤੇ ਸਾਹਮਣੇ ਤੂੰ ਕੰਧ ਉੱਤੇ ਦੋ ਫੋਟੋਆਂ ਲਾ ਕਿਵੇਂ ਕਰਨਾ। ਸੱਚਮੁੱਚ ਸ਼ਰਮ ਆਏਗੀ ਕਿ ਮੈਂ ਇੱਦਾਂ ਦਾ ਸੀ ਬਈ, ਮੈਂ ਇੱਦਾਂ ਦਾ ਸੀ। ਕੈਨੇਡਾ ਚ ਇੱਕ ਪ੍ਰਧਾਨ ਦਲਜੀਤ ਸਿੰਘ ਨੇ ਟਰੰਟੋ ਮਾਲਟਨ ਗੁਰਦੁਆਰਾ ਸਾਹਿਬ ਦੇ, ਪਿਛਲੇ ਸਾਲ ਵੀ ਮੈਂ ਗਿਆ, ਇਸ ਵਾਰ ਵੀ ਵੇਖਿਆ। ਪਿਛਲੇ ਸਾਲ ਉਹਨਾਂ ਦੇ ਘਰ ਗਏ ਤੇ ਆਂਦਾ ਜਲ ਪਾਣੀ ਛਕਣਾ ਜੀ, ਚਲੋ ਜੀ। ਉਹਨਾਂ ਦੇ ਘਰ ਇੱਕ ਫੋਟੋ ਲੱਗੀ ਸਾਹਮਣੇ, ਬਿਲਕੁਲ ਮੂੰਹ ਤੇ ਦਾੜਾ ਨਹੀਂ ਸੀ, ਸਿਰ ਤੇ ਕੇਸ ਨਹੀਂ ਸਨ। ਜਦੋਂ ਮੈਂ ਅੰਦਰ ਨੂੰ ਲੱਗਾ ਜਾਣ, ਜਾਣਾ ਦੂਜੇ ਕਮਰੇ ਸੀ, ਮੈਂ ਜਾਣ ਕੇ ਦੂਜੇ ਕਮਰੇ ਚੋਂ ਫੋਟੋ ਵੇਖ ਕੋਲ ਖਲੋ ਗਿਆ ਜਾ ਕੇ, ਤੇ ਮੈਨੂੰ ਆਖੇ ਬਾਬਾ ਜੀ ਛੱਡੋ ਪਰ ਉੱਧਰ ਬੈਠੋ ਜੀ, ਉੱਧਰ ਬਹਿਣਾ ਆਪਾਂ। ਮੈਂ ਕਿਹਾ ਨਹੀਂ ਆਹ ਕੌਣ ਹੈ, ਛੱਡੋ ਜੀ ਪਰ ਤੁਸੀਂ ਇੱਥੋਂ ਕੀ ਲੈਣਾ, ਤੁਸੀਂ ਉੱਧਰ ਆ ਜਾਓ। ਮੈਂ ਕਿਹਾ ਨਹੀਂ ਇਹ ਕੌਣ ਹੈ, ਕਹਿੰਦਾ ਤੁਸੀਂ ਇਹਨੂੰ ਨਾ ਵੇਖੋ, ਤੁਸੀਂ ਆਹ ਹੁਣ ਵੇਖੋ, ਲੰਬਾ ਲੰਬਾ ਦਾੜਾ ਉਹ ਸਿੰਘ ਦਾ, ਲੰਬਾ ਬੜਾ ਚੜ੍ਹਦੀ ਕਲਰ, ਉਹਨੂੰ ਨਾ ਵੇਖੋ, ਕਹਿੰਦਾ ਆਹ ਸਰੂਪ ਵੇਖੋ ਮੇਰਾ, ਇਹਨੂੰ ਤੁਸੀਂ ਰੱਖੋ ਥੱਲੇ। ਉਹਨੇ ਫੋਟੋ ਮੂਧੀ ਮਾਰ ਦਿੱਤੀ, ਕਹਿੰਦਾ ਮੈਂ ਕਈ ਵਾਰੀ ਬੱਚਿਆਂ ਨੂੰ ਆਖਿਆ ਨੂੰ ਪੇਟੀ ਚ ਰੱਖੋ ਫਿਰ ਲਾ ਦਿੰਦੇ ਨੇ, ਧਿਆਨ ਦੇਣਾ। ਗੁਰਮੁਖੋ ਕਹਿੰਦੇ ਕਈ ਵਾਰੀ ਆਖਿਆ, ਉਹ ਪੁਰਾਣੀ ਫੋਟੋ ਅੱਜ ਉਹ ਖੁਦ ਸ਼ਰਮ ਮਹਿਸੂਸ ਕਰਦੇ ਨੇ ਵੀ ਇਹ ਮੈਂ ਕਿੱਦਾਂ ਦਾ ਸਾਂ, ਚੈਨ ਨਹੀਂ ਆਉਂਦੀ ਜੇ ਪਾਸਪੋਰਟ ਤੇ ਵੀ ਫੋਟੋ ਪੁਰਾਣੀ ਲੱਗੀ ਹੋਵੇ, ਦਾੜੀ ਕੇਸਾਂ ਲਈ ਲਵਾਈਏ, ਕੱਟੀਏ ਇਹਨੂੰ ਕਿਵੇਂ ਨਾ ਕਿਵੇਂ। ਸੱਚ ਜਾਣੋ ਜਿੰਨੇ ਬੈਠੇ ਹੋ, ਜੇ ਦਾੜੀ ਕੇਸ ਅੱਜ ਮੂੰਹ ਤੇ ਨਹੀਂ, ਜੇ ਕਦੇ ਰੱਖੋਗੇ ਮਰਜ ਮੇਰ ਕਰਨਗੇ ਤਰੁੱਠਣਗੇ ਸੱਚੇ ਪਾਤਸ਼ਾਹ, ਤੇ ਉਸ ਦਿਨ ਸੱਚਮੁੱਚ ਆਪਣੀ ਪੁਰਾਣੀ ਫੋਟੋ ਨੂੰ ਵੇਖ ਕੇ ਸ਼ਰਮ ਆਏਗੀ। ਕੋਈ ਇਹ ਭਾਵੇਂ ਵੇਖਣਾ ਕਦੇ ਵੀ ਰੱਖੋਗੇ, ਸਾਲ ਨੂੰ, ਦੋ ਸਾਲ ਨੂੰ, ਪੰਜ ਸਾਲ ਨੂੰ, ਜਦੋਂ ਮਹਾਰਾਜ ਕਿਰਪਾ ਕਰ ਦੇਣਗੇ, ਭਾਗ ਜਾਗ ਜਾਣਗੇ, ਮਨ ਮੰਨ ਜਾਏਗਾ, ਉਸ ਵੇਲੇ ਸੱਚਮੁੱਚ ਸ਼ਰਮ ਆਏਗੀ ਮੈਂ ਕਿੱਦਾਂ ਦਾ ਸਾਂ। ਤੁਹਾਡੇ ਚ ਬਹੁਤ ਬੈਠੇ ਨੇ ਦਾੜੀਆਂ ਜਿਨ੍ਹਾਂ ਦੇ ਅੱਜ ਮੁੱਖ ਤੇ ਹਨ, ਕਿਸੇ ਸਮੇਂ ਨਹੀਂ ਸਨ, ਕੁਛ ਵੀ ਨਹੀਂ ਸੀ, ਸੱਚਮੁੱਚ ਸ਼ਰਮ ਆਏਗੀ। ਤੇ ਸਾਧ ਸੰਗਤ ਮੇਰੀ ਵੀਰਾਂ ਦੇ ਚਰਨਾਂ ਚ ਬੇਨਤੀ ਹੈ, ਥੋੜਾ ਥੋੜਾ ਅੱਗੇ ਵਧੋ, ਕੋਸ਼ਿਸ਼ ਕਰੋ, ਆਪਣੇ ਆਪ ਫਿਰ ਮਿਹਰ ਹੋ ਜਾਏਗੀ। ਤੇ ਭਗਤ ਪੂਰਨ ਸਿੰਘ ਜੀ ਦੇ ਮਾਤਾ ਸਨ ਮਹਿਤਾਬ ਕੌਰ, ਰਾਮ ਜੀ ਦਾਸ ਉਹਨਾਂ ਦਾ ਨਾਂ ਸੀ, ਪਿਤਾ ਹਿੰਦੂ ਸਨ, ਮਾਂ ਸਿੱਖ ਸੀ, ਸ਼ਾਦੀ ਹੋ ਗਈ, ਦੋ ਬੱਚੇ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤੇ ਪੇਟ ਵਿੱਚ, ਦੋ ਬੱਚੇ। ਭਗਤ ਜੀ ਦੇ ਪਿਤਾ ਜੀ ਕਹਿੰਦੇ ਸੀ ਮੈਨੂੰ ਬੱਚੇ ਦੀ ਲੋੜ ਨਹੀਂ, ਮੇਰੇ ਹੈਗੇ ਨੇ, ਪਹਿਲੇ ਪਹਿਲਾ ਵਿਆਹ ਹੋਇਆ ਜਿਹੜਾ, ਪਹਿਲਾ ਬੱਚਾ ਸੀ ਉਹਨੂੰ ਪੇਟ ਵਿੱਚ ਖਤਮ ਕਰ ਦਿੱਤਾ, ਦੂਜਾ ਬੱਚਾ ਸੀ ਉਹਨੂੰ ਪੇਟ ਵਿੱਚ ਖਤਮ ਕਰ ਦਿੱਤਾ, ਜਦੋਂ ਤੀਜਾ ਬੱਚਾ ਹੋਣਾ ਸੀ ਤੇ ਭਗਤ ਜੀ ਦੀ ਮਾਂ ਆਖਣ ਲੱਗੀ ਭਾਵੇਂ ਮੈਨੂੰ ਮਾਰ ਦਿਓ ਪਰ ਮੈਂ ਬੱਚਾ ਨਹੀਂ ਜੇ ਮਾਰਨਾ, ਖੁਸਤਨਾ ਮੈਂ ਆਪਣਾ ਬੱਚਾ ਖਤਮ ਨਹੀਂ ਕਰਨਾ, ਜਿਹੜਾ ਤੀਜਾ ਬੱਚਾ ਹੋ ਰਿਹਾ ਮੈਂ ਇਹਨੂੰ ਪੈਦਾ ਕਰਨਾ, ਭਾਵੇਂ ਮੈਨੂੰ ਇਹਨੂੰ ਜਿਵੇਂ ਮਰਜ਼ੀ ਪਾਲਣਾ ਪਵੇ, ਤੁਸੀਂ ਆਪਣੇ ਆਪਣੀ ਜਾਇਦਾਦ ਵਿੱਚੋਂ ਮੇਰੇ ਬੱਚੇ ਨੂੰ ਭਾਵੇਂ ਕੁਝ ਵੀ ਨਾ ਦਿਆ ਜੇ ਪਰ ਮੈਂ ਪਾਲਣਾ ਹੈ। ਰਾਜੇਵਾਲ ਪਿੰਡ ਲੁਧਿਆਣੇ ਦੇ ਨਾਲ, ਭਗਤ ਜੀ ਦਾ ਪਿੰਡ ਰਾਜੇਵਾਲ ਲੁਧਿਆਣੇ ਦੇ ਕੋਲ ਪੈਂਦਾ, ਤੇ ਜਦੋਂ ਸਾਧ ਸੰਗਤ ਬੱਚੇ ਦਾ ਜਨਮ ਹੋਇਆ ਨਾਮ ਰੱਖ ਦਿੱਤਾ ਰਾਮ ਜੀ ਦਾਸ, ਤੇ ਪੜ੍ਹਾਈ ਵੀ ਬੜੀ ਕੀਤੀ, ਪੜ੍ਹ ਲਿਖ ਗਏ, ਮਾਂ ਦੇ ਨਕਸ਼ੇ ਕਦਮਾਂ ਉੱਤੇ ਚੱਲੇ, ਜਿਹੜੇ ਪਾਸੇ ਮਾਂ ਨੇ ਤੋਰਿਆ ਉਸ ਪਾਸੇ ਮਾਂ ਦੇ ਬਚਨ ਪੱਲੇ ਬੰਨ ਕੇ, ਤੇ ਰਾਮ ਜੀ ਦਾਸ ਨੇ ਆਪਣਾ ਜੀਵਨ ਬਣਾਇਆ। ਹਿੰਦੂ ਸੀ ਪਰ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਆਖਿਆ ਸੀ ਮੈਂ ਸਿੱਖੀ ਧਾਰਨ ਕਰਨੀ। ਮੈਂ ਆਪ ਜੀ ਨਾਲ ਇੱਕ ਛੋਟੀ ਜਿਹੀ ਬੇਨਤੀ ਸਾਂਝੀ ਕਰਨੀ ਹੈ ਕਿ ਇੱਕ ਹਿੰਦੂ ਅੰਮ੍ਰਿਤ ਛੱਕ ਕੇ ਤੇ ਸਿੱਖ ਕਿਵੇਂ ਬਣਿਆ, ਭਗਤ ਪੂਰਨ ਸਿੰਘ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਜੀ ਕਿਵੇਂ ਬਣੇ, ਵੇਖੋ ਜਰਾ ਪੜ੍ਹ ਕੇ। ਉਹਨਾਂ ਨੇ ਆਪ ਲਿਖਿਆ, ਉਹ ਕਹਿੰਦੇ ਨੇ ਇੱਕ ਤੇ ਮੇਰੇ ਤੇ ਪ੍ਰਭਾਵ ਪਿਆ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ। ਰੇਰੂ ਸਾਹਿਬ ਵਾਲੇ ਮਹਾਂਪੁਰਖ ਜਿਨ੍ਹਾਂ ਕੋਲ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਰਹੇ, ਸੇਵਾ ਕੀਤੀ, ਉਹਨਾਂ ਦਾ ਜ਼ਿਕਰ ਹੈ। ਇੱਕੋ ਸਮੇਂ ਵਿੱਚ ਚਾਰ ਸੰਤ ਅਤਰ ਸਿੰਘ ਹੋਏ ਨੇ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਅਤਰ ਸਿੰਘ ਜੀ ਘੁਣਸਾਂ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲੇ। ਚਾਰ ਸੰਤ ਅਤਰ ਸਿੰਘ ਇਕੱਠੇ ਇੱਕੋ ਸਮੇਂ ਚ ਹੋਏ ਨੇ, ਨਾਂ ਚਾਰਾਂ ਦੇ ਇੱਕੋ ਹੀ ਸਨ, ਤੇ ਰੇਰੂ ਸਾਹਿਬ ਵਾਲਿਆਂ ਦਾ
ਮਸਤੂਆਣਾ ਸਾਹਿਬ ਵਾਲਿਆਂ ਦਾ ਆਪਸ ਵਿੱਚ ਬੜਾ ਪਿਆਰ ਸੀ। ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੇ ਕਹਿੰਦੇ ਨੇ ਮੈਂ ਜਦੋਂ ਦਰਸ਼ਨ ਕੀਤੇ ਇੱਕ ਸਿੱਧਾ ਸਾਦਾ ਜੀਵਨ ਮੋਢੇ ਤੇ ਕਈ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨਾ ਮੈਂ ਪੁੱਛਿਆ ਮਹਾਂਪੁਰਸ਼ਾਂ ਨੂੰ ਮਿਲਣਾ ਹੈ ਮੈਨੂੰ ਕਹਿੰਦੇ ਨੇ ਉਹ ਉੱਥੇ ਚੱਲਿਆ ਜਾ ਲੰਗਰ ਪ੍ਰਸ਼ਾਦਾ ਛਕ ਉੱਥੇ ਮਿਲਣਗੇ ਜਦੋਂ ਕਹਿੰਦੇ ਮੈਂ 2 ਘੰਟੇ ਬਾਅਦ ਜਾ ਕੇ ਬੈਠਾ ਰਿਹਾ ਉਹੀ ਮਹਾਂਪੁਰਸ਼ ਆ ਗਏ ਮੈਂ ਆਖਿਆ ਤੇ ਉਹੀ ਸੀ ਜਿਹੜਾ ਰਾਹ ਵਿੱਚ ਨੱਕੇ ਮੋੜਦਾ ਫਿਰਦਾ ਸੀ ਪ੍ਰਭਾਵ ਪਿਆ ਵੀ ਇੰਨੀਆਂ ਸੰਗਤਾਂ ਸਤਿਕਾਰ ਕਰਦੀਆਂ ਨੇ ਨਿਮਰਤਾ ਇਹਨਾਂ ਵਿੱਚ ਅੱਤ ਦਰਜੇ ਦੀ ਨੀਵੇਂ ਨੇ ਮਨ ਨੀਵਾਂ ਹਾਂ ਤਿਸ ਕੋਲ ਕਮਾਇਆ ਗੁਰਮਤ ਰਿਧਾ ਗਰੀਬੀ ਆਵੇ ਮਨ ਦੀ ਨਿਮਰਤਾ ਇਹਨਾਂ ਦੇ ਕੋਲ ਕਹਿੰਦੇ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਜੀਵਨ ਤੋਂ ਮੈਂ ਪ੍ਰਭਾਵਿਤ ਹੋਇਆ ਭਗਤ ਪੂਰਨ ਸਿੰਘ ਜੀ ਲਿਖਦੇ ਨੇ ਤੇ ਦੂਜਾ ਮੇਰੇ ਉੱਤੇ ਅਸਰ ਹੋਇਆ ਮੈਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਤੇ ਪ੍ਰਸ਼ਾਦਾ ਛਕ ਰਿਹਾ ਸਾਂ ਲੰਗਰ ਚ ਬੈਠਾ ਜਿੱਦਣ ਮੈਂ ਪ੍ਰਣ ਕੀਤਾ ਕਿ ਮੈਂ ਸਿੰਘ ਬਣਨਾ ਹੈ ਮੈਂ ਅੰਮ੍ਰਿਤ ਛਕਣਾ ਮੈਂ ਸਿੱਖ ਧਰਮ ਨੂੰ ਧਾਰਨ ਕਰਨਾ ਹੈ ਉਹਨਾਂ ਨੇ ਲਿਖਿਆ ਆਪਣੀ ਸਵੈ ਜੀਵਨੀ ਵਿੱਚ ਉਹ ਕਹਿੰਦੇ ਨੇ ਕਿ ਪ੍ਰਸ਼ਾਦੇ ਦੀ ਲੱਗੀ ਭੁੱਖ ਸੀ ਮੰਗਿਆ ਕਦੇ ਹੈ ਨਹੀਂ ਸੀ ਨਾ ਮਾਂ ਨੇ ਮੰਗਣ ਦੀ ਜਾਚ ਸਿਖਾਈ ਸੀ ਤੇ ਕਹਿੰਦੇ ਨੇ ਮੈਂ ਕਈ ਥਾਵਾਂ ਤੇ ਗਿਆ ਦਰਵਾਜੇ ਬੰਦ ਮੈਨੂੰ ਕਿਤੋਂ ਲੰਗਰ ਨਾ ਮਿਲਿਆ ਮੈਂ ਕਈ ਥਾਵਾਂ ਤੇ ਜਾ ਕੇ ਕੋਸ਼ਿਸ਼ ਕੀਤੀ ਕਿਸੇ ਧਰਮ ਸਥਾਨ ਤੇ ਮੈਨੂੰ ਪ੍ਰਸ਼ਾਦਾ ਮਿਲ ਜਾਏ ਜਦੋਂ ਨਾਲ ਲੰਗਰ ਮਿਲਿਆ ਤੇ ਮੈਂ ਚੱਲਦਾ ਚੱਲਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚਿਆ ਜਦੋਂ ਕਹਿੰਦੇ ਸੰਗਤ ਵਿੱਚ ਪੰਗਤ ਵਿੱਚ ਜਾ ਕੇ ਮੈਂ ਬੈਠਾ ਤੇ ਬਾਟਾ ਆ ਗਿਆ ਦਾਲਾ ਪਾ ਗਿਆ ਸੇਵਾਦਾਰ ਪ੍ਰਸ਼ਾਦੇ ਵਾਲੇ ਨੇ ਮੈਨੂੰ ਪ੍ਰਸ਼ਾਦਾ ਫੜਾ ਦਿੱਤਾ ਕਹਿੰਦੇ ਹੱਥ ਵਿੱਚ ਪ੍ਰਸ਼ਾਦਾ ਦਾਲਾ ਮੈਂ ਪ੍ਰਸ਼ਾਦਾ ਛਕਿਆ ਮਨ ਆਨੰਦ ਹੋ ਗਿਆ ਮੈਂ ਤ੍ਰਿਪਤ ਹੋ ਗਿਆ ਮੇਰੇ ਕੋਲ ਇੱਕ ਬੜੇ ਸੋਹਣੇ ਚਿੱਟੇ ਕੱਪੜਿਆਂ ਵਾਲਾ ਬੈਠਾ ਸੀ ਉਸੇ ਟਾਟ ਉੱਤੇ ਜਿਹਦੇ ਉੱਤੇ ਮੈਂ ਬੈਠਾ ਸੀ ਉਸੇ ਤੱਪੜ ਉੱਤੇ ਜਿਹਦੇ ਉੱਤੇ ਮੈਂ ਬੈਠਾ ਸਾਂ ਇੱਕ ਚਿੱਟਿਆਂ ਕੱਪੜਿਆਂ ਵਾਲਾ ਬਹੁਤ ਉੱਚਾ ਲੰਬਾ ਕੱਦ ਤੇ ਉਹ ਮੇਰੇ ਨਾਲ ਬੈਠਾ ਮੈਂ ਕਹਿੰਦੇ ਪ੍ਰਸ਼ਾਦਾ ਛਕਿਆ ਮੈਂ ਆਪਣੇ ਬਰਤਨ ਚੁੱਕੇ ਉਹਨੇ ਵੀ ਆਪਣੇ ਬਰਤਨ ਚੁੱਕੇ ਕਹਿੰਦੇ ਮੈਂ ਕਿਸੇ ਨੂੰ ਪੁੱਛਿਆ ਵੀ ਆਹ ਜਿਹੜਾ ਚਿੱਟੇ ਕੱਪੜਿਆਂ ਵਾਲਾ ਇਹ ਕੌਣ ਹੈ ਜਿਹੜਾ ਚਿੱਟੇ ਕੱਪੜਿਆਂ ਵਾਲਾ ਹੈ ਮੇਰੇ ਨਾਲ ਬਹਿ ਕੇ ਪ੍ਰਸ਼ਾਦਾ ਛਕ ਰਿਹਾ ਸੀ ਇਹ ਕੌਣ ਹੈ ਕਹਿੰਦੇ ਮੈਨੂੰ ਉੱਥੋਂ ਦੇ ਸੇਵਾਦਾਰਾਂ ਨੇ ਦੱਸਿਆ ਇਹ ਮਹਾਰਾਜਾ ਪਟਿਆਲਾ ਹੈ ਆਖੋ ਸਤਨਾਮ ਤੇ ਜਦੋਂ ਕਹਿੰਦੇ ਨੇ ਮੈਂ ਇਹ ਸੁਣਿਆ ਕਿ ਮਹਾਰਾਜਾ ਪਟਿਆਲਾ ਮੇਰੇ ਵਰਗੇ ਨਾ ਚੀਜ਼ ਦੇ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਦਾ ਇੱਥੇ ਆ ਗਰੀਬ ਤੇ ਅਮੀਰ ਇੱਥੇ ਕੋਈ ਵੱਡਾ ਕੋਈ ਛੋਟਾ ਨਹੀਂ ਸਾਰੇ ਇੱਕੋ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਰਹੇ ਨੇ ਕਹਿੰਦੇ ਉਸੇ ਦਿਨ ਮੈਂ ਇਹ ਪ੍ਰਣ ਕਰ ਲਿਆ ਕਿ ਮਨਾ ਇਸੇ ਦਰਬਾਰ ਦਾ ਹੀ ਕੂਕਰ ਹੋ ਜਾ ਖੁਸਤਨਾ ਜਿੱਥੇ ਕੋਈ ਵੱਡਾ ਕੋਈ ਛੋਟਾ ਨਹੀਂ ਜਿੱਥੇ ਜਾਤ ਨਹੀਂ ਪੁੱਛੀ ਜਾਂਦੀ ਜਿੱਥੇ ਮਜ਼ਹਬਾਂ ਦਾ ਵਿਤਕਰਾ ਹੀ ਕੋਈ ਨਹੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਵੀ ਪੰਗਤ ਵਿੱਚ ਆ ਕੇ ਬਹਿ ਕੇ ਪ੍ਰਸ਼ਾਦਾ ਛਕ ਜਾਵੇ ਉਹ ਕਹਿੰਦੇ ਨੇ ਮੈਂ ਆਖਿਆ ਮਨਾ ਇਸੇ ਦਰ ਦਾ ਕੂਕਰ ਹੋ ਜਾ ਫਿਰ ਭਗਤ ਪੂਰਨ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਨਾਮ ਕੀ ਬਣ ਗਿਆ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਅੰਮ੍ਰਿਤ ਛਕ ਫਿਰ ਉਹ ਸਿੰਘ ਬਣੇ ਸਿੱਖ ਧਰਮ ਸਿੱਖ ਇਤਿਹਾਸ ਜਦੋਂ ਕੋਈ ਪੜ੍ਹਦਾ ਕੋਈ ਵਿਚਾਰਦਾ ਤੇ ਉਹ ਦਰ ਦਰ ਤੇ ਭਟਕਦਾ ਨਹੀਂ ਕਦੇ ਤੇ ਜਿਹੜੇ ਅੱਜ ਤੁਸੀਂ ਵੇਖੋਗੇ ਕਿ ਦਰ ਦਰ ਤੇ ਫਿਰਦੇ ਨੇ ਉਹਦਾ ਕਾਰਨ ਇਹ ਵੇ ਵੀ ਅਸੀਂ ਕਦੇ ਸਮਝਿਆ ਹੀ ਨਹੀਂ ਸਿੱਖ ਧਰਮ ਹੈ ਕੀ ਰਵਿੰਦਰ ਨਾਥ ਟੈਗੋਰ ਸਾਰੀ ਦੁਨੀਆ ਉਹਨਾਂ ਦੇ ਨਾਂ ਤੋਂ ਵਾਕਫ ਹੈ ਉਹ ਇੱਕ ਵਾਰੀ ਅੰਮ੍ਰਿਤਸਰ ਦੀ ਧਰਤੀ ਉੱਤੇ ਆਏ ਜਦੋਂ ਦਰਸ਼ਨ ਕਰਨ ਵਾਸਤੇ ਆਏ ਜਲਿਆਂਵਾਲੇ ਬਾਗ ਵਿੱਚ ਗਏ ਹੋਰ ਵੀ ਕਈ ਥਾਵਾਂ ਤੇ ਗਏ ਤੁਹਾਨੂੰ ਪਤਾ ਹੈ ਕਿ ਜਿਹੜੇ ਵੱਡੇ ਆਫੀਸਰ ਵਗੈਰਾ ਜਾਂ ਕੋਈ ਮਿਨਿਸਟਰ ਹੁੰਦੇ ਨੇ ਉਹਨਾਂ ਦੇ ਨਾਲ ਪੀਏ ਹੁੰਦੇ ਆ ਤੇ ਟਾਈਮ ਉਹਨਾਂ ਦਾ ਬੜਾ ਪੱਕਾ ਹੁੰਦਾ ਵੀ 5 ਮਿੰਟ ਇੱਥੇ ਰੁਕਣਾ 10 ਮਿੰਟ ਉੱਥੇ ਰੁਕਣਾ 15 ਮਿੰਟ ਇੱਥੇ ਰੁਕਣਾ ਰਵਿੰਦਰ ਨਾਥ ਟੈਗੋਰ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਬਹਿ ਕੇ ਕੀਰਤਨ ਸੁਣਿਆ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਕੀਰਤਨ ਸੁਣ ਰਹੇ ਸਨ ਆਪਣੇ ਪੀਏ ਨੂੰ ਬੁਲਾ ਕੇ ਆਖਣ ਲੱਗੇ ਬੜਾ ਆਨੰਦ ਆਇਆ ਕਹਿੰਦੇ ਮੈਨੂੰ ਇਹ ਦੱਸ ਵੀ ਆਪਾਂ ਇੱਥੇ ਕਿੰਨਾ ਚਿਰ ਰੁਕਣਾ ਦਰਬਾਰ ਸਾਹਿਬ
ਕਹਿੰਦੇ ਜੀ ਜਲ੍ਹਿਆਂਵਾਲੇ ਬਾਗ ਦੇ 15 ਮਿੰਟ, ਇੱਥੋਂ ਦੇ 20 ਮਿੰਟ, 20 ਮਿੰਟ ਤੁਸੀਂ ਦਰਬਾਰ ਸਾਹਿਬ 'ਚ ਬਹਿ ਕੇ ਕੀਰਤਨ ਸੁਣਨਾ, ਡਾਇਰੀ ਉੱਤੇ ਲਿਖਿਆ। ਆਖਣ ਲੱਗੇ ਡਾਇਰੀ ਲਿਆ। ਜਦੋਂ ਡਾਇਰੀ ਲਿਆਂਦੀ ਤੇ ਕਹਿੰਦੇ ਨੇ ਰਵਿੰਦਰ ਨਾਥ ਟੈਗੋਰ ਜੀ ਨੇ ਕਲਮ ਚੁੱਕੀ, 3 ਦਿਨਾਂ ਦੇ ਪ੍ਰੋਗਰਾਮ ਤੇ ਕਾਟੀਆਂ ਵਾ ਦਿੱਤੀਆਂ। ਆਖਣ ਲੱਗੇ 3 ਦਿਨ ਕਿਤੇ ਨਹੀਂ ਜਾਣਾ, ਮੈਂ 3 ਦਿਨ ਦਰਬਾਰ ਸਾਹਿਬ ਬਹਿ ਕੇ ਕੀਰਤਨ ਹੀ ਸੁਣਨਾ। ਮੈਂ 3 ਦਿਨ ਬਹਿ ਕੇ ਇੱਥੇ ਕੀਰਤਨ ਸੁਣਨਾ ਹੈ। ਕਹਿੰਦੇ ਨੇ 24 ਘੰਟਿਆਂ ਵਿੱਚੋਂ 6 ਘੰਟੇ ਰਵਿੰਦਰ ਨਾਥ ਟੈਗੋਰ ਅੰਦਰ ਜਾਂਦੇ ਸੀ, ਉਹਦੇ ਵਿੱਚ ਹੀ ਆਰਾਮ ਕਰਦੇ ਸੀ, ਉਹਦੇ ਵਿੱਚ ਹੀ ਜਲ ਪਾਣੀ ਛਕਦੇ ਸੀ, ਬਾਕੀ 18 ਘੰਟੇ ਦਰਬਾਰ ਸਾਹਿਬ 'ਚ ਬਹਿ ਕੇ ਉਹ ਕੀਰਤਨ ਸੁਣਦੇ ਰਹੇ। 1 ਦਿਨ, 2 ਦਿਨ, 3 ਦਿਨ ਲਗਾਤਾਰ ਕੀਰਤਨ ਸੁਣਨ ਤੋਂ ਬਾਅਦ ਉਹਨਾਂ ਨੇ ਆਖਿਆ ਮੇਰਾ ਜਾਣ ਨੂੰ ਜੀ ਨਹੀਂ ਕਰਦਾ। ਤੇ ਜਦੋਂ ਉਹਨਾਂ ਨੂੰ ਇੱਕ ਉੱਥੇ ਦਿੱਤੀ ਜਾਂਦੀ ਇੱਕ ਬੁੱਕ ਲਾਈ ਹੋਈ ਉਹਨਾਂ ਨੇ, ਉਹਦੇ ਉੱਤੇ ਲਿਖਿਆ ਜਾਂਦਾ ਵੀ ਤੁਸੀਂ ਆਏ ਦਰਬਾਰ ਸਾਹਿਬ, ਤੁਹਾਨੂੰ ਦਰਬਾਰ ਸਾਹਿਬ ਕਿੱਦਾਂ ਦਾ ਲੱਗਾ। ਜਿੰਨੇ ਵੱਡੇ ਆਫੀਸਰ, ਰਾਜੇ ਮਹਾਰਾਜੇ ਦਰਬਾਰ ਸਾਹਿਬ ਜਾਂਦੇ ਨੇ, ਉਹ ਲਿਖਦੇ ਨੇ ਕਿ ਸਾਨੂੰ ਦਰਬਾਰ ਸਾਹਿਬ ਕਿੱਦਾਂ ਦਾ ਲੱਗਾ। ਜਦੋਂ ਦਰਬਾਰ ਸਾਹਿਬ ਵਾਲਿਆਂ ਨੇ, ਲਓ ਜੀ ਤੁਸੀਂ ਲਿਖਦੇ ਹੋ ਤੁਹਾਨੂੰ ਕਿੱਦਾਂ ਦਾ ਲੱਗਾ, ਉਹਨਾਂ ਨੇ ਲਿਖਿਆ ਕਿ ਮੈਂ ਸਾਰੀ ਦੁਨੀਆ ਫਿਰ ਕੇ ਵੇਖੀ ਹੈ, ਜਿਹੜੀ ਸ਼ਾਂਤੀ ਮੈਨੂੰ ਇੱਥੇ ਆਈ ਆ ਉਹ ਕਿਤੇ ਨਹੀਂ ਆਈ, ਤੇ ਮੈਂ ਅੱਜ ਇੱਥੇ 3 ਦਿਨ ਕੀਰਤਨ ਸੁਣ ਕੇ ਇਹ ਅਰਦਾਸ ਕਰਕੇ ਚੱਲਿਆ ਕਿ ਮੇਰਾ ਜੇ ਅਗਲਾ ਜਨਮ ਹੋਵੇ ਤੇ ਸਿੱਖ ਘਰਾਨੇ 'ਚ ਹੋਵੇ। ਮੈਂ ਇੱਥੋਂ ਚੱਲਿਆ, ਮੇਰੀ ਰੂਹ ਦਰਬਾਰ ਸਾਹਿਬ ਰਹਿ ਚੱਲੀ ਹੈ, ਮੈਂ ਚੱਲਿਆ ਇੱਥੋਂ, ਮੇਰੀ ਰੂਹ ਇੱਥੇ ਹੀ ਰਹਿ ਗਈ, ਹੁਣ ਮੈਂ ਕਦੇ ਵੀ ਦਰਬਾਰ ਸਾਹਿਬ ਨੂੰ ਭੁੱਲ ਨਹੀਂ ਸਕਾਂਗਾ। ਗੁਰਮੁਖੋ, ਉਹਨਾਂ ਲੋਕਾਂ ਨੇ ਦਰਬਾਰ ਸਾਹਿਬ ਦੀ ਇੰਨੀ ਸੋਭਾ ਕੀਤੀ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ ਜਿੱਥੇ ਆ ਕੇ ਮਨ ਸ਼ਾਂਤ ਹੋ ਜਾਂਦਾ। ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਹੈ, ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਦੁਆਰਾ ਸਾਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਸ਼ਰਧਾ ਬਣੇ, ਸਿੱਖ ਇਤਿਹਾਸ ਉੱਤੇ ਸਾਡੀ ਤੀਰਥ ਅਸਥਾਨਾਂ ਉੱਤੇ ਸ਼ਰਧਾ ਬਣੇ। ਕਿਉਂਕਿ ਅੱਜ ਟੋਟਲ ਪ੍ਰਚਾਰ ਇਦਾਂ ਦੇ ਲੋਕ ਕੋਸ਼ਿਸ਼ ਕਰ ਰਹੇ ਨੇ, ਪੂਰਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਸਿੱਖ ਧਰਮ ਵਿੱਚੋਂ ਸ਼ਰਧਾ ਖਤਮ ਕਰ ਦਿਓ। ਜੇ ਸਿੱਖੀ ਚੋਂ ਸ਼ਰਧਾ ਖਤਮ ਹੋ ਜਾਏਗੀ ਤੇ ਸਿੱਖੀ ਖਤਮ ਕਰਨੀ ਕੋਈ ਔਖੀ ਗੱਲ ਨਹੀਂ। ਜੇ ਸਿੱਖਾਂ ਦੀ ਸ਼ਰਧਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਮਰ ਤੇ ਰਹੇਗੀ ਤੇ ਇਹਨਾਂ ਦੇ ਪੱਲੇ ਹੋਰ ਰਹਿ ਹੀ ਕੀ ਜਾਏਗਾ, ਸਭ ਕੁਝ ਖਤਮ ਹੋ ਜਾਏਗਾ। ਇਹ ਤਾਂ ਕਰਕੇ ਮੈਂ ਛੋਟੀਆਂ ਛੋਟੀਆਂ ਬੇਨਤੀਆਂ ਲਵਾਓ। 5 ਪਿਆਰਿਆਂ ਨੇ ਆਉਣਾ ਸਟੇਜ ਉੱਤੇ, ਵੀਰਾਂ ਤੇ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਖੜੇ ਨਾ ਹੋਇਓ, ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ। ਵੀਰ ਭਰਾ ਭੈਣਾਂ ਸਾਰੀਆਂ ਕਿਰਪਾ ਕਰਕੇ ਖੜਾ ਨਾ ਹੋਵੇ ਕੋਈ, ਸਾਰੇ ਬੈਠ ਕੇ ਹੀ 5 ਪਿਆਰਿਆਂ ਦੇ ਦਰਸ਼ਨ ਕਰਿਓ। 5 ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ, ਔਰ ਉਹਨਾਂ ਸੰਗਤਾਂ ਨੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ, ਆਪਾਂ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਕਰਨੇ ਨੇ। ਸੋ ਕਿਰਪਾ ਕਰਕੇ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਜਿੱਥੇ 5 ਪਿਆਰੇ ਆ ਗਏ ਪੰਥ ਖਾਲਸਾ ਆ ਗਿਆ, ਉੱਥੇ ਮੈਂ ਆ ਗਿਆ। ਜਿੱਥੇ 5 ਪਿਆਰੇ ਆ ਗਏ ਉੱਥੇ ਮੈਂ ਆ ਗਿਆ, ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਤੇ ਮੇਰਾ ਸਰੀਰ ਗੁਰੂ ਪੰਥ ਵਿੱਚ। 5 ਪਿਆਰਿਆਂ ਦਾ ਹੁਕਮ, ਇਹਨਾਂ 5 ਪਿਆਰਿਆਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹੁਤ ਕੀਤਾ, ਬੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਨੂੰ ਸਤਿਕਾਰ ਦਿੱਤਾ। 5 ਤੋਂ ਅੰਮ੍ਰਿਤ ਦੀ ਦਾਤ ਲੈ ਕੇ ਬਾਅਦ ਵਿੱਚ ਆਪ ਹੱਥ ਜੋੜ ਕੇ ਆਖਿਆ ਸੀ, ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਛਕਾਓ ਅਤੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਸੋ ਜਿੰਨਾ ਚਿਰ 5 ਪਿਆਰੇ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਇਕਾਗਰਤਾ ਬਣਾ ਕੇ ਰੱਖੀਏ। ਸਤਿਸੰਗ ਜੀ, ਭਗਤ ਪੂਰਨ ਸਿੰਘ ਜੀ ਨੇ ਲਿਖਿਆ ਕਿ ਜਦੋਂ ਮੈਂ ਵੇਖਿਆ ਇੱਕੋ ਤੱਪੜ ਉੱਤੇ ਇੱਕੋ ਪੰਗਤ ਵਿੱਚ, ਜਿੱਥੇ ਮੇਰੇ ਵਰਗਾ ਬੰਦਾ ਪ੍ਰਸ਼ਾਦਾ ਗਰੀਬ ਛਕ ਰਿਹਾ, ਉੱਥੇ ਬਰਾਬਰ ਹੀ ਮਹਾਰਾਜਾ ਪਟਿਆਲਾ ਬੈਠਾ ਹੈ, ਤੇ ਮੈਂ ਆਖਿਆ ਬਲਿਹਾਰੇ ਜਾਈਏ ਐਸੇ ਗੁਰੂ ਤੋਂ, ਬਲਿਹਾਰੇ ਜਾਈਏ ਐਸੇ ਦਰ ਤੋਂ ਜਿੱਥੇ ਕੋਈ ਭੇਦ ਫਰਕ ਨਹੀਂ, ਜਿੱਥੇ ਕੋਈ ਜਾਤ ਨਹੀਂ, ਜਿੱਥੇ ਕੋਈ ਉੱਚਾ ਨੀਵਾਂ ਨਹੀਂ, ਜਿੱਥੇ ਕੋਈ ਵੱਡਾ ਛੋਟਾ ਨਹੀਂ।
सत्संग जी मैं पिछे जे एक किताब विच लिखिया पढ़िया सी उन्होंने लिखिया कहिंदे गुरु नानक साहब ने जनेऊ लहाए सी ध्यान देना गुरु नानक साहब ने जनेऊ लहाए सी ते सिखा ने जनेऊआं दी थां ते गात्रे पा ले ने इदां लिखिया एक जगह पढ़िया जिन्हें लिखिया सिख लखारी पेपर विच छपिया ते मैं बड़ा पढ़ के हैरान भी होया भी ये गल किदां दी लिख दित्ती आ भी जनेऊ गुरु नानक साहब ने आख्या सी मैं पाउणा नहीं ते इन्हां ने जनेऊआं दी थां ते गात्रे पा ले ने चलो बाद विच मैं बेनती करना पंज प्यारे आ रहे ने आपां सारे दर्शन करियो खड़े ना होयो भाई फुल्लां दी वरखा संगतां उत्ते जिहड़ियां संगतां अमृत छक के आ रहियां ने जी आयां नूं आखीए सारियां संगतां ने जकारियां नाल खुशी दा प्रगटावा आप सारिआं ने करना है सारियां संगतां प्यार विच साथ दिओ भाई
बोले
धन गुरु गोबिंद सिंह साहब सच्चे पातशाह दे बचन
जिन करने ने दीदारे मेरे दर्शन करे ओ खालसे दर्शन करे खालसे
ਧੱਕਾ ਬੜਾ ਪੈ ਰਿਹਾ ਆਪੋ ਆਪਣੇ ਪਰਸ ਜਿਨ੍ਹਾਂ ਨੇ ਗਹਿਣੇ ਪਾਏ ਨੇ ਉਹ ਧਿਆਨ ਰੱਖਿਓ ਆਪੋ ਆਪਣਾ ਭਾਈ ਇੱਥੇ ਦੂਜਾ ਲਾਹਾ ਲੈਣ ਵਾਲੇ ਵੀ ਆ ਜਾਂਦੇ ਨੇ ਇਕੱਠ ਬਹੁਤਾ ਹੁੰਦਾ ਜਦੋਂ ਆਪਣੇ ਉਹ ਬੱਸਾਂ 'ਚ ਲਿਖਿਆ ਨਹੀਂ ਹੁੰਦਾ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਇੱਥੇ ਤੁਹਾਨੂੰ ਆਪਣੇ ਸਮਾਨ ਨੂੰ ਆਪ ਹੀ ਸਾਂਭਣਾ ਪੈਣਾ ਹੈ ਬੜੇ ਲੋਕ ਨੇ ਬਾਅਦ ਵਿੱਚ ਸ਼ਿਕਾਇਤ ਕਰਦੇ ਨੇ ਮੇਰਾ ਮੋਬਾਈਲ ਕੱਢਿਆ ਗਿਆ ਜੀ ਮੇਰੇ ਪਰਸ ਕੱਢਿਆ ਗਿਆ ਜੀ ਬੜੇ ਨੇ ਬਾਅਦ ਵਿੱਚ ਫਿਰ ਇਹ ਧਿਆਨ ਰੱਖਿਓ ਭਾਈ ਬਹਿ ਜਾਓ ਸਾਰੇ ਸਾਰੇ ਵੀਰ ਭਰਾ ਬੈਠੋ ਖੜੇ ਨਾ ਹੋਵੋ ਜਿੱਥੇ ਖਲੋਤੇ ਹੋ ਉੱਥੇ ਹੀ ਬਹਿ ਜਾਓ
ਮੇਰੇ ਕਲਗੀ ਧਰ ਦੇ ਜਾਇਆ ਨੂੰ ਕਲਗੀ ਧਰ ਦੇ ਜਾਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਕਰਦੇ
ਬਹਿ ਜਾਓ ਸੰਗਤੇ ਖਲੋਵੋ ਨਾ, ਬੇਨਤੀ ਜੇ ਸੁਣਦੇ ਹੋ ਤੇ ਪਹਿਰੇਦਾਰ ਸਭ ਬਹਿ ਜਾਓ। ਬਹਿ ਜਾਓ ਸਾਰੇ, ਬੇਨਤੀ ਪ੍ਰਵਾਨ ਕਰੋ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ 502 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਨੇ। ਦੇਣਾ ਸੰਗਤ ਜੀ, ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਮੇਸ਼ਾ ਇਹ ਬੇਨਤੀ ਕਰਦਾ ਰਹਿੰਦਾ ਹੈ ਕਿ ਜੈਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਜੈਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਧਿਆਨ ਦਿਓ ਪਿਆਰਿਓ, ਤੇ ਜਿਹੜੀਆਂ ਆਪਾਂ ਬਾਹਾਂ ਖੜੀਆਂ ਕਰਨੇ ਆ ਇਹ ਵੀ ਇੱਕ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਪ੍ਰਗਟਾਵਾ ਹੈ। ਜਦੋਂ ਮੈਦਾਨੇ ਜੰਗ ਵਿੱਚ ਸਿੰਘਾਂ ਨੇ ਜੈਕਾਰੇ ਲਾਉਣੇ ਤੇ ਦੁਸ਼ਮਣ ਜੈਕਾਰਿਆਂ ਨਾਲ ਹੀ ਡਰ ਜਾਂਦੇ ਸੀ, ਇੰਨਾ ਜੋਸ਼ ਹੁੰਦਾ ਸੀ ਖਾਲਸੇ 'ਚ। ਹੁਣ ਜੰਗ ਤੇ ਹੋਣੇ ਨਹੀਂ ਗੁਰਮੁਖੋ, ਅਸੀਂ ਵਕਾਰਾਂ ਨਾਲ ਜੰਗ ਕਰਨਾ ਹੈ। ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਇੱਕ ਪ੍ਰੇਮੀ ਇਹਦੇ ਅਰਥ ਕਰੇ, ਉਹ ਆਂਦਾ ਖਾਲਸਾ ਉਹ ਏ ਜਿਹੜਾ ਰੋਜ਼ ਕਿਸੇ ਨਾਲ ਜੰਗ ਕਰੇ, ਕਿਸੇ ਨਾ ਕਿਸੇ ਨਾਲ, ਤੇ ਖਾਲਸਾ ਉਹ ਏ ਜਿਹੜਾ ਰੋਜ਼ ਘੋੜੇ ਤੇ ਚੜ੍ਹੇ। ਮੈਂ ਕਿਹਾ ਖਾਲਸਿਆ ਤੇਰੇ ਕੋਲ ਤੇ ਘੋੜਾ ਹੈਗਾ ਤੇ ਬਾਕੀ ਕੀ ਕਰਨਗੇ ਜਿਹਨਾਂ ਕੋਲ ਨਹੀਂ। ਨਹੀਂ ਨਹੀਂ, ਮਹਾਰਾਜ ਕਹਿੰਦੇ ਨੇ ਖਾਲਸਾ ਉਹ ਏ ਜਿਹੜਾ ਰੋਜ਼ ਵਿਚਾਰ ਰੂਪੀ ਘੋੜੇ ਤੇ ਚੜ੍ਹੇ। ਖਾਲਸਾ ਸੋ ਜੋ ਚੜ੍ਹੈ ਤਰੰਗ, ਵਿਚਾਰ ਰੂਪੀ ਘੋੜੇ ਤੇ ਚੜ੍ਹੇ, ਤੇ ਖਾਲਸਾ ਸੋ ਜੋ ਕਰੈ ਨਿਤ ਜੰਗ, ਜਿਹੜਾ ਰੋਜ਼ ਵਕਾਰਾਂ ਨਾਲ ਜੰਗ ਕਰੇ। ਅੰਦਰ ਬੈਠੇ ਪੰਜਾਂ ਚੋਰਾਂ ਨਾਲ ਜੰਗ ਕਰੇ, ਜਿੱਤੇ ਉਹਨਾਂ ਨੂੰ, ਉਹ ਇਹ ਖਾਲਸਾ। ਜੈਕਾਰਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਏ। ਫਿਰ ਆਪਾਂ ਬਾਹਾਂ ਖੜੀਆਂ ਕਰਨੇ ਆ, ਉਹ ਤਾਂ ਜੈਕਾਰੇ ਦਾ ਅਰਥ ਹੈ ਮੈਨੂੰ ਚਾਹੇ ਖੁਸ਼ੀ ਹੈ। ਕਾਹਦੀ? ਅੰਮ੍ਰਿਤ ਸੰਚਾਰ ਦੀ। ਮੈਨੂੰ ਖੁਸ਼ੀ ਹੈ ਗੁਰੂ ਗੋਬਿੰਦ ਸਿੰਘ ਦੇ ਵਧੇ ਪਰਿਵਾਰ ਦੀ, ਮੈਨੂੰ ਖੁਸ਼ੀ ਹੈ ਗੁਰਮਤ ਦੇ ਹੋ ਰਹੇ ਪਸਾਰ ਦੀ, ਮੈਨੂੰ ਖੁਸ਼ੀ ਹੈ ਐਡਾ ਵੱਡਾ ਪੰਡਾਲ ਲੱਗਿਆ, ਐਡਾ ਵੱਡਾ ਪਰਿਵਾਰ ਮਹਾਰਾਜ ਦਾ ਜੁੜਿਆ ਬੈਠਾ ਹੈ। ਤੇ ਜੇ ਖੁਸ਼ੀ ਦਾ ਇਜ਼ਹਾਰ ਸਾਰੇ ਕਰਨ, ਜੈਕਾਰੇ ਲਾ ਲਾ ਕੇ ਤੇ ਟਾਈਮ ਬਹੁਤਾ ਲੱਗਦਾ ਹੈ। ਬਸ ਬਾਹਾਂ ਖੜੀਆਂ ਕਰਕੇ ਤੁਸੀਂ ਆਪਣਾ ਪ੍ਰਗਟਾਵਾ ਕਰਿਓ। ਜੈਕਾਰੇ ਲੱਗਣਗੇ ਜਿਵੇਂ ਜਿਵੇਂ ਕਿ ਸਾਨੂੰ ਚਾਹੇ। ਸਤਿਗੁਰ ਦੇ ਚਰਨਾਂ ਵਿੱਚ ਇੰਨੀਆਂ ਸੰਗਤਾਂ ਜੁੜੀਆਂ ਬੈਠੀਆਂ ਨੇ ਤੇ 502 ਅੱਜ ਗੁਰੂ ਕੇ ਬਣ ਕੇ ਆਏ ਨੇ। ਸਾਰੇ ਬਾਹਾਂ ਖੜੀਆਂ ਕਰਿਓ, ਕੋਈ ਰਹਿ ਨਾ ਜਾਏ। ਸਾਰੇ ਮਹਾਰਾਜ ਮਿਹਰ ਕਰਨ, ਲੋਕ ਵੋਟਾਂ ਵਾਲਿਆਂ ਮਗਰ ਵੀ ਤੇ ਬਾਹਾਂ ਖੜੀਆਂ ਕਰਦੇ ਨੇ। ਅਸੀਂ ਸਤਿਗੁਰ ਦੇ ਪਿਆਰ ਵਿੱਚ, ਸਾਨੂੰ ਇਹਨਾਂ ਬਾਹਾਂ ਖੜੀਆਂ ਨਾਲ ਫਰਕ ਨਹੀਂ ਪੈਂਦਾ, ਨਾ ਕਰੋ ਭਾਵੇਂ, ਪਰ ਇਹਦੇ ਵੱਲ ਵੇਖ ਵੇਖ ਕੇ ਹੀ ਕਈਆਂ ਦਾ ਜੀਵਨ ਬਣ ਜਾਂਦਾ। ਜਾਗਰਤੀ ਚੇਤਨਤਾ ਨੂੰ ਵੇਖ ਕੇ ਹੀ, ਇਸ ਜੋਸ਼ ਨੂੰ ਵੇਖ ਕੇ ਹੀ ਕਈਆਂ ਦਾ ਮਨ ਮੰਨ ਜਾਏਗਾ, ਉਹ ਚੱਲ ਮਨਾ ਛੱਡ ਸ਼ਰਾਬ, ਇਸ ਪਰਿਵਾਰ ਵਿੱਚ ਰਲ ਆਖੋ ਸਤਨਾਮ। ਵੇਖ ਕੇ ਹੀ ਸਾਨੂੰ ਬਾਹਾਂ ਖੜੀਆਂ ਕਰਕੇ ਫਰਕ ਨਹੀਂ ਪੈਣਾ। ਹੋ ਸਕਦਾ ਕਿਸੇ ਦਾ ਇਹ ਜਾਗਰਤੀ ਨੂੰ ਵੇਖ ਕੇ ਜੀਵਨ ਬਣ ਜਾਏ। ਨਗਰ ਕੀਰਤਨ ਦਾ ਵੀ ਇਹੀ ਅਰਥ ਹੁੰਦਾ ਪਿਆਰਿਓ। ਨਗਰ ਕੀਰਤਨ ਦਾ ਇਹੀ ਅਰਥ ਹੈ ਚੇਤਨਾ ਮਾਰਚ ਜਾਗਰਤੀ ਆਵੇ ਸਾਰੇ ਬਾਹਾਂ ਖੜੀਆਂ ਕਰਿਓ ਭਾਵੇਂ ਵੀਰ ਤੇ ਭਾਵੇਂ ਭੈਣਾਂ ਸੰਗਤ ਦੀ ਇਕੱਤਰਤਾ ਇੰਨਾ ਧਿਆਨ ਦੇਣਾ ਧਿਆਨ ਦਿਓ ਗੁਰਮੁਖ ਇਹ ਕਿੰਨੀਆਂ ਰੌਣਕਾਂ ਇੱਥੇ ਲੱਗੀਆਂ ਨੇ ਤੁਹਾਡੇ ਫਗਵਾੜੇ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ ਨੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਧਿਆਨ ਦੇਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਪਾਤਸ਼ਾਹ ਫਗਵਾੜੇ ਵਿੱਚ ਆਏ ਨੇ ਉਹ ਸਿੱਧੇ ਉੱਡ ਕੇ ਨਹੀਂ ਸਨ ਜਾਂਦੇ ਲੰਘ ਕੇ ਜਾਂਦੇ ਸੀ ਫਗਵਾੜੇ ਚ ਰਹਿਣ ਵਾਲਿਓ ਕੀ ਪਤਾ ਜਿੱਥੇ ਤੁਹਾਡਾ ਘਰ ਬਣਿਆ ਉੱਥੋਂ ਵੀ ਲੰਘੇ ਹੋਣ ਜਿੱਥੇ ਰਹਿੰਦੇ ਹੋ ਉੱਥੇ ਲੰਘੇ ਹੋਣ ਹੋਰ ਕਿਤੋਂ ਲੰਘੇ ਹੋਣ ਨਾ ਹੋਣ ਇੱਥੋਂ ਜ਼ਰੂਰ ਲੰਘੇ ਹੋਣੇ ਨੇ ਜਿਹੜੀਆਂ ਇੰਨੀਆਂ ਰੌਣਕਾਂ ਲੱਗੀਆਂ ਨੇ ਭਾਗ ਨੇ ਧਰਤੀ ਦੇ ਦੇਖੋ ਕਿੰਨੀ ਸੰਗਤ ਇੱਥੇ ਬੈਠੀ ਇਸ ਜਗ੍ਹਾ ਦੇ ਇਸ ਧਰਤੀ ਦੇ ਭਾਗ ਨੇ ਲੰਘਦੇ ਲੰਘਦੇ ਕੀ ਪਤਾ ਇੱਥੋਂ ਦੀ ਵੀ ਗੁਜ਼ਰੇ ਹੋਣ ਸੋ ਆਓ ਮਹਾਰਾਜ ਕਿਤੇ ਨਹੀਂ ਅੱਜ ਵੀ ਵੇਖ ਰਹੇ ਨੇ ਸਾਨੂੰ ਉਹ ਵੀ ਸਮਾਂ ਸੀ ਆ ਵੀ ਸਮਾਂ ਰੌਣਕਾਂ ਲੱਗ ਗਈਆਂ ਨੇ ਉਦੋਂ ਸੰਗਠਨ ਹੋ ਰਿਹਾ ਸੀ ਬਹੁਤੀ ਇਕੱਤਰਤਾ ਨਹੀਂ ਸੀ ਸਿੱਖਾਂ ਦੀ ਮਹਾਰਾਜ ਨੇ ਬਹੁਤ ਵੱਡੀਆਂ ਘਾਲਣਾ ਘਾਲ ਕੇ ਫਿਰ ਆ ਨਕਸ਼ਾ ਚ ਸਾਡੇ ਸਾਹਮਣੇ ਆਇਆ ਸਾਡੇ ਗੁਰੂ ਸਾਹਿਬਾਨਾਂ ਨੇ ਦਿਨ ਰਾਤ ਇੱਕ ਕਰ ਦਿੱਤੀ ਨਾ ਖਾਣ ਦਾ ਟਾਈਮ ਨਾ ਸੌਣ ਦਾ ਬਹੁਤ ਬਹੁਤ ਘਾਲਣਾ ਘਾਲ ਕੇ ਬੜੇ ਬੜੇ ਚੜਿਆ ਸੋਧਣ ਧਰਤ ਲੁਕਾਈ ਪਹਾੜਾਂ ਦੇ ਵਿੱਚ ਜਾ ਕੇ ਤੇ ਸਾਧ ਸੰਗਤ ਮਾਰੂ ਥਲਾਂ ਵਿੱਚ ਜਾ ਕੇ ਜਗ੍ਹਾ ਜਗ੍ਹਾ ਤੇ ਜਾ ਕੇ ਗੁਰਮਤ ਦਾ ਪ੍ਰਚਾਰ ਕੀਤਾ ਤੇ ਤਾਂ ਆ ਨਕਸ਼ਾ ਜੋ ਸਾਡੇ ਸਾਹਮਣੇ ਜੋ ਮਰਦ ਨੇ ਲਿਆਂਦਾ ਸੋ ਸਾਰੇ ਕਿਰਪਾ ਕਰਿਓ ਕੋਈ ਐਸਾ ਨਾ ਹੋਵੇ ਜਿਹੜਾ ਹੁਣ ਬਾਂਹ ਖੜੀ ਨਾ ਕਰੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਾਖਰੀ ਅਕਾਲ ਬੋਲੇ ਸੋ ਨਿਹਾਲ ਸਾਖਰੀ ਅਕਾਲ ਬੋਲੇ ਸੋ ਨਿਹਾਲ ਆ ਗਿਆ ਭਈ ਕਵੀ ਚਲਾਇਓ ਸਭ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ 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 ਧੂਲ ਤੇ ਨਿਸ਼ਾਨ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹਿਣ ਬੋਲੋ ਝੂਲ ਤੇ ਨਿਸ਼ਾਨ ਰਹਿਣ ਸੱਜ ਦੇ ਦੀਵਾਨ ਰਹਿਣ ਪੰਥ ਮਹਾਰਾਜ ਸੱਜ ਦੇ ਦੀਵਾਨ ਰਹਿਣ ਢਿੱਲੇ ਪੈ ਗਏ ਹੋ ਪਿਆਰੇ ਹੋ ਢਿੱਲੇ ਪੈ ਗਏ ਹੋ ਥੱਕ ਗਏ ਹੋ ਬੋਲੇ ਸੋ ਨਿਹਾਲ 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 ਆ ਗਿਆ ਭਈ ਕਵੀ ਚਲਾਇਓ ਸਭ ਸਿੱਖਣ ਕੋ ਗੁਰੂ ਮੰਨ
ਵਾਹ
ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ ਤੇ ਸਤਿਗੁਰ ਦੀ ਮਿਹਰ ਦੀ ਨਜ਼ਰ ਜਿਵੇਂ ਅੱਜ ਇਹਨਾਂ ਉੱਤੇ ਪੈ ਗਈ ਹੈ ਸਾਡੇ ਸਾਰਿਆਂ ਤੇ ਪਵੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਵੇਂ ਸੁਥਰਾ ਆਇਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਚ ਤੇ ਸਾਰਿਆਂ ਨੇ ਬੜੇ ਸੋਹਣੇ ਦਸਤਾਰੇ ਕੇਸਰੀ ਸਜਾਏ ਹੋਏ ਸੁਥਰਾ ਆਇਆ ਤੇ ਮੂੰਹ ਕਾਲਾ ਕਰਕੇ ਆ ਗਿਆ ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਸੁਣ ਸੁਥਰਿਆ ਤੈਨੂੰ ਕੀ ਹੋਇਆ ਮਹਾਰਾਜ ਪੁੱਛਦੇ ਨੇ ਕੀ ਹੋ ਗਿਆ ਸੁਥਰਿਆ ਦੇਖ ਪ੍ਰਭੂ ਹੱਸੇ ਤਹਿ ਕਾਲ ਨਿਕਟ ਬੁਲਾਏ ਲੀਆ ਹੋਏ ਦਿਆਲ ਮਹਾਰਾਜ ਖੁਸ਼ ਹੋ ਕੇ ਆਂਦੇ ਨੇ ਸੁਥਰਿਆ ਕੀ ਹੋਇਆ ਤੈਂ ਕਾਹੇ ਕੀਨਾ ਜੈ ਢੰਗ ਕਾਲਾ ਕੀਆ ਆਪਣਾ ਰੰਗ ਕਿਉਂ ਆਪਣਾ ਰੰਗ ਕਾਲਾ ਕਰੀ ਫਿਰਨਾ ਸੁਧਰਿਆ ਆਖਣ ਲੱਗਾ ਸੱਚੇ ਪਾਤਸ਼ਾਹ ਆ ਵੇਖੋ ਤੁਹਾਡਿਆਂ ਚਰਨਾਂ ਵਿੱਚ ਕਿੰਨੀਆਂ ਸੰਗਤਾਂ ਜੁੜ ਜੁੜ ਬਹਿੰਦੀਆਂ ਨੇ ਕੇਸਰੀ ਦਸਤਾਰੇ ਕੇਸਰੀ ਚੁੰਨੀਆਂ ਭੈਣਾਂ ਲੈ ਕੇ ਬੀਬੀਆਂ ਆਈਆਂ ਨੇ ਮਹਾਰਾਜ ਕਿੰਨੀਆਂ ਰੌਣਕਾਂ ਲੱਗੀਆਂ ਨੇ ਤੇ ਮਹਾਰਾਜ ਮਹਾਰਾਜ ਨੂੰ ਆਖਣ ਲੱਗਾ ਸੱਚੇ ਪਾਤਸ਼ਾਹ ਕਰ ਜੋਰ ਸੁਥਰੇ ਕੀਨੀ ਅਰਦਾਸ ਹੱਥ ਜੋੜ ਕੇ ਸੁਥਰਾ ਕਹਿਣ ਲੱਗਾ ਮਹਾਰਾਜ ਕਰ ਜੋਰ ਸੁਥਰੇ ਕੀਨੀ ਅਰਦਾਸ ਸੰਗਤ ਲਾਲ ਸੋਹਤ ਤੁਮ ਪਾਸ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚ ਕਿੰਨੀਆਂ ਸੰਗਤਾਂ ਜੁੜਦੀਆਂ ਨੇ ਪਰ ਪਰਬਤ ਲੋਕਨ ਕੀ ਨਜ਼ਰ ਹੈ ਬੁਰੀ ਪਹਾੜੀ ਰਾਜਿਆਂ ਦੀ ਨਜ਼ਰ ਬੁਰੀ ਏ ਮਤ ਸੰਗਤ ਕੋ ਲਾਗੈ ਨਜ਼ਰ ਕੀ ਛੁਰੀ ਕਹਿੰਦਾ ਕਿਤੇ ਸੰਗਤ ਨੂੰ ਨਜ਼ਰ ਵਾਲੀ ਛੁਰੀ ਨਾ ਲੱਗ ਜਾਏ ਇਹਨਾਂ ਨੂੰ ਨਜ਼ਰ ਨਾ ਲੱਗ ਜਾਏ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਨਵਾਂ ਘਰ ਕੋ ਕਰੇ ਤਿਆਰ ਕਾਲੀ ਹਾਂਡੀ ਧਰੇ ਦੁਆਰ ਕੋਈ ਨਵਾਂ ਘਰ ਬਣਾਉਂਦਾ ਤੇ ਕਾਲੀ ਹਾਂਡੀ ਧਰ ਦਿੰਦਾ ਵੀ ਮੇਰੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸੱਚੇ ਪਾਤਸ਼ਾਹ ਮੈਂ ਸੰਗਤ ਕੀ ਹਾਂਡੀ ਪਿਆ ਨਜ਼ਰ ਬੁਰੀ ਆਪਣੇ ਪਰ ਮਰਿਆ ਕਹਿੰਦਾ ਮੈਂ ਸੰਗਤ ਦੀ ਹਾਂਡੀ ਬਣ ਗਿਆ ਇਹਨਾਂ ਨੇ ਸੋਹਣੇ ਕੱਪੜੇ ਪਾਏ ਨੇ ਮੈਂ ਆਪਣਾ ਮੂੰਹ ਕਾਲਾ ਕਰਕੇ ਆ ਗਿਆ ਵੀ ਕਿਤੇ ਨਜ਼ਰ ਨਾ ਲੱਗ ਜਾਏ ਜਿਹੜੀ ਲੱਗਣੀ ਉਹ ਮੈਨੂੰ ਹੀ ਲੱਗ ਜਾਇਆ ਆਖੋ ਸਤਨਾਮ ਧਿਆਨ ਦੇਣਾ ਪਿਆਰਿਓ ਸੁਥਰਾ ਕਹਿੰਦਾ ਇਹਨਾਂ ਨੂੰ ਨਜ਼ਰ ਨਾ ਲੱਗੇ ਮੈਨੂੰ ਲੱਗ ਜਾਏ ਮਰਜ ਉੱਠੇ ਛਾਤੀ ਨਾਲ ਲਾ ਕੇ ਆਖਿਆ ਸੁਥਰਿਆ ਨਜ਼ਰ ਬਦ ਨਜ਼ਰ ਦਾ ਮੇਰੇ ਖਾਲਸੇ ਤੇ ਕੋਈ ਅਸਰ ਨਹੀਂ ਨਜ਼ਰ ਨਹੀਂ ਲੱਗਦੀ ਨਜ਼ਰ ਦਾ ਬਦ ਨਜ਼ਰ ਦਾ ਮੇਰੇ ਖਾਲਸੇ ਉੱਤੇ ਕੋਈ ਅਸਰ ਨਹੀਂ ਪਰ ਤੇਰੇ ਵਰਗੀ ਭਾਵਨਾ ਵਾਲੇ ਸਿੱਖ ਜਿੰਨਾ ਚਿਰ ਮੇਰੇ ਪੰਥ ਵਿੱਚ ਰਹਿਣਗੇ ਮੇਰੇ ਪੰਥ ਦੀ ਚੜ੍ਹਦੀ ਕਲਾਈ ਤੇਰੇ ਵਰਗੀ ਭਾਵਨਾ ਹੋਏਗੀ ਨਾ ਜਦੋਂ ਸਿੱਖਾਂ ਦੀ ਵੀ ਖਾਲਸੇ ਨੂੰ ਨਜ਼ਰ ਨਾ ਲੱਗੇ ਤੇਰੇ ਵਰਗੀ ਭਾਵਨਾ ਵਾਲੇ ਸਿੱਖ ਜਿੰਨਾ ਚਿਰ ਮੇਰੇ ਪੰਥ ਚ ਨੇ ਉਹਨਾਂ ਚਿਰ ਮੇਰਾ ਪੰਥ ਚੜ੍ਹਦੀ ਕਲਾ ਚ ਰਹੇਗਾ ਅੱਜ ਕਈ ਹੈਗੇ ਨੇ ਜਿਹੜੇ ਕਹਿੰਦੇ ਨੇ ਪੰਥ ਨੂੰ ਨਜ਼ਰ ਨਾ ਲੱਗੇ ਬਚਾ ਲਈਏ ਕੋਈ ਉਪਰਾਲਾ ਕਰੀਏ ਕੋਸ਼ਿਸ਼ ਕਰੀਏ ਉਹ ਦਿਨ ਰਾਤ ਯਤਨ ਕਰ ਰਹੇ ਨੇ ਬੜੇ ਉਹ ਨੇ ਜਿਹੜੇ ਛੁਰੀਆਂ ਚਲਾਉਣ ਵਾਲੇ ਵੀ ਨੇ ਸਿੱਖ ਨਾ ਸਿੱਖ ਨੂੰ ਮਾਰੇ ਇਹ ਕੌਮ ਕਦੇ ਨਾ ਹਾਰੇ ਅਰਜ ਆਪ ਜੀ ਦੇ ਚਰਨਾਂ ਚ ਕਰ ਰਹੇ ਅਸਾਂ ਅੱਜ ਬਹੁਤ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਿੱਖਾਂ ਦੇ ਵਿੱਚੋਂ ਸ਼ਰਧਾ ਖਤਮ ਕਰ ਦਿਓ ਸ਼ਰਧਾ ਖਤਮ ਤੇ ਸਿੱਖੀ ਖਤਮ ਸ਼ਰਧਾ ਖਤਮ ਸਿੱਖ ਪੰਥ ਖਤਮ ਤੇ ਗੁਰਮੁਖੋ ਅਸੀਂ ਲੋਕ ਫਿਰ ਉਹਨਾਂ ਦੇ ਮਗਰ ਲੱਗ ਕੇ ਅੱਜ ਸਿੱਖ ਧਰਮ ਉੱਤੇ ਕਿੰਤੂ ਪਰੰਤੂ ਕਰਨੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਉੱਤੇ ਵੀ ਸ਼ੰਕੇ ਕਰਨੇ ਆ ਸ਼ੰਕਿਆਂ ਨਾਲ ਸਾਡੇ ਮਨ ਭਰ ਗਏ ਨੇ ਪਰ ਭਰਨੇ ਚਾਹੀਦੇ ਸਨ ਸ਼ਰਧਾ ਨਾਲ ਭਰਨੇ ਚਾਹੀਦੇ ਸਨ ਪ੍ਰੇਮ ਨਾਲ ਅੱਜ ਅਸੀਂ ਨਿਤਨੇਮ ਕਰਨੇ ਆ ਤਾਂ ਵੀ ਦੁਬਧਾ ਖੜੀ ਹੋ ਗਈ ਹੈ ਮਨ ਦੀ ਸ਼ਾਂਤੀ ਨਹੀਂ ਰਹੀ ਮਨ ਦੁਖੀ ਏ ਆਹ ਕੀ ਹੋ ਰਿਹਾ ਆਹ ਕੀ ਹੋ ਰਿਹਾ ਆਹ ਕੀ ਹੋ ਰਿਹਾ ਪਰ ਆਪਣੇ ਰਾਹ ਤੁਰੇ ਜਾਓ ਗੁਣਾਂ ਨੂੰ ਸੰਗ੍ਰਹਿ ਕਰੀ ਚੱਲੀਏ ਆਪਣਾ ਜੀਵਨ ਬਣਾਈਏ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਅਰਜ ਲੱਗਾ ਸੀ ਕਰਨ ਕਿ ਭਗਤ ਪੂਰਨ ਸਿੰਘ ਜੀ ਨੇ ਨਾ ਜਦੋਂ ਵੇਖਿਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੈਠੇ ਨੇ ਇੱਥੇ ਤੇ ਸਾਰੇ ਇੱਕੋ ਪੰਗਤ ਵਿੱਚ ਹੀ ਬਹਿੰਦੇ ਨੇ ਉੱਥੇ ਫਿਰ ਉਹਨੇ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਤੇਰੇ ਦਰ ਦਾ ਹੀ ਗੋਲਾ ਬਣਨਾ ਲਓ ਸਾਰੇ ਅਰਦਾਸ ਕਰਿਓ ਪਿਆਰਿਓ ਸਾਰੇ ਵੀਰ ਸਾਰੀਆਂ ਭੈਣਾਂ ਤੇਰੇ ਦਰਬਾਰ ਦੀ ਸੋਭਾ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਸਮਾਪਤੀ ਕਰ ਦੇਣੀ ਹੈ। ਕੋਈ ਵੀ ਪ੍ਰੇਮੀ ਕਾਲ ਨਾ ਕਰੇ ਕਿਉਂਕਿ ਅੱਜ ਹਾਜ਼ਰੀ ਲੱਗਣੀ ਹੈ ਤਿੰਨਾਂ ਦਿਨਾਂ ਦੀ। ਸੱਚੇ ਪਾਤਸ਼ਾਹ ਤਿੰਨ ਦਿਨ ਸੰਗਤਾਂ ਨੇ ਹਾਜ਼ਰੀ ਭਰੀ ਤੇ ਅਸੀਂ ਹਾਜ਼ਰੀ ਆਪਣੀ ਲਵਾ ਕੇ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਤੋਂ ਵਿਦਾਇਗੀ ਲੈ ਕੇ ਫਿਰ ਅਸੀਂ ਆਪੋ ਆਪਣੇ ਘਰਾਂ ਨੂੰ ਜਾਣਾ। ਅਸੀਂ ਸਿੱਖਾਂ ਸਾਰੇ ਕੁਸ਼ਕ ਵਿੱਚ ਹਿੰਦੂ ਬੈਠੇ ਨੇ, ਅਸੀਂ ਤੇ ਦੂਜਿਆਂ ਨੂੰ ਦੱਸਣਾ ਸੀ ਗੁਰੂ ਗ੍ਰੰਥ ਸਾਹਿਬ ਮਰਦ ਦਾ ਸਤਿਕਾਰ ਕਿਵੇਂ ਕਰਨਾ, ਅਸੀਂ ਖੁਦ ਹੀ ਨਹੀਂ ਕਰਦੇ। ਰਾਤ ਮੈਂ ਹੈਰਾਨ ਹੋ ਗਿਆ ਵੇਖ ਕੇ, ਬਹੁਤ 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 ਬੇਨਤੀਆਂ ਕੀਤੀਆਂ ਸੀ। ਇੱਧਰ ਹੁਕਮਨਾਮੇ ਦੀ ਸਮਾਪਤੀ ਹੋਈ, ਸਾਰੇ ਖੜੇ ਇੱਕਦਮ ਖੜੇ ਹੋ ਗਏ ਸਾਰੇ, ਉਹਨਾਂ ਨੂੰ ਜਾਣੇ ਸ਼ੁਰੂ। ਮੈਨੂੰ ਖਿਮਾ ਕਰਿਓ, ਮਰ ਦੇ ਚਰਨਾਂ ਵਿੱਚ ਬੈਠਾ। ਬਠਿੰਡੇ ਇਲਾਕੇ ਵਿੱਚ ਜਾਓ, ਮੁਕਤਸਰ ਸਾਹਿਬ ਜਾਓ, ਬੋਰਦਵਾਨਾ ਚ ਕਦੇ ਹਾਜ਼ਰੀ ਭਰਿਓ। ਜਿੰਨਾ ਚਿਰ ਗੁਰੂ ਸਾਹਿਬ ਵਿਦਿਆ ਨਹੀਂ ਹੁੰਦੇ ਇੱਕ ਬੱਚਾ ਵੀ ਉੱਠ ਕੇ ਨਹੀਂ ਜਾਂਦਾ। ਤੁਸੀਂ ਤੇ ਪੜ੍ਹੇ ਲਿਖੇ ਹੋ ਸਾਰੇ, ਮਹਾਰਾਜ ਦੀ ਬੜੀ ਬਖਸ਼ਿਸ਼ ਹੈ। ਅਸੀਂ ਕਾਲ ਕਾਹਦੇ ਵਾਸਤੇ ਕਰਨੇ ਆ, ਅਸੀਂ ਤੇ ਪਿੰਡਾਂ ਚ ਸੁਭਾਅ ਬਣਾਉਣਾ ਹੈ। ਲੋਕ ਖੰਡ ਪਾਠ ਦਾ ਮਹਾਰਾਜ ਦਾ ਸਰੂਪ ਜਾਏਗਾ, ਅਸੀਂ ਫਿਰ ਜਾਵਾਂਗੇ। ਉੱਥੇ ਵੀ ਘਰਾਂ ਚ ਵੀ ਆਦਤ ਪਾਉਣੀ ਆ, ਅਸੀਂ ਇੱਥੇ ਹੀ ਬੇਨਤੀਆਂ ਕਰਨ ਦੇ ਬਾਵਜੂਦ ਵੀ ਉੱਠ ਕੇ ਤੁਰ ਪੈਂਦੇ। ਸੰਗਤ ਜੀ, ਗੁਰੂ ਸਾਹਿਬ ਜਾਣਗੇ ਫਿਰ ਸੰਗਤ ਜਾਵੇ, ਕਾਲ ਨਾ ਕਰੋ। ਜਿੱਥੇ ਇੰਨਾ ਚਿਰ ਅਸੀਂ ਬਹਿ ਜਾਂਦੇ ਹਾਂ ਉੱਥੇ ਫਿਰ ਪੰਜ ਸੱਤ ਮਿੰਟਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜੇ ਆਏ ਵੀ ਹਾਂ ਤਾਂ ਪੂਰੀ ਹਾਜ਼ਰੀ ਲਵਾ ਕੇ ਜਾਈਏ। ਸੱਚੇ ਪਾਤਸ਼ਾਹ ਜਾਣਗੇ ਮਹਾਰਾਜ ਨੂੰ ਵਿਦਿਆ ਕਰਕੇ, ਸਤਿਗੁਰਾਂ ਤੋਂ ਵਿਦਾਇਗੀ ਲੈ ਕੇ ਫਿਰ ਅਸੀਂ ਆਪੋ ਆਪਣੇ ਘਰ ਨੂੰ ਚਾਲੇ ਪਾਈਏ, ਫਿਰ ਹੀ ਆਨੰਦ ਆਏਗਾ। ਅਸੀਂ ਸਤਿਗੁਰ ਦਾ ਸਤਿਕਾਰ ਕਰੀਏ, ਮਹਾਰਾਜ ਸਾਡਾ ਸਤਿਕਾਰ ਵੀ ਕਰਾਉਣਗੇ। ਜਦੋਂ ਸਿੱਖ ਸਤਿਗੁਰ ਦਾ ਸਤਿਕਾਰ ਕਰਨਾ ਭੁੱਲ ਜਾਂਦਾ ਹੈ ਫਿਰ ਦਰ ਦਰ ਦੀਆਂ ਠੋਕਰਾਂ ਸਾਨੂੰ ਖਾਣੀਆਂ ਪੈਂਦੀਆਂ ਨੇ। ਸਾਡਾ ਬੁਰਾ ਹਾਲ ਅੱਜ ਹੈ ਹੀ ਇਸੇ ਕਰਕੇ ਕਿਉਂਕਿ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਭੁੱਲ ਗਏ ਹਾਂ। ਪਿਆਰਿਓ, ਬੇਨਤੀ ਜ਼ਰੂਰੀ ਹੈ ਕਿ ਗੁਰੂ ਸਾਹਿਬ ਦਾ ਸਤਿਕਾਰ ਮੁੱਖ ਰੱਖਣਾ। ਮਹਾਰਾਜ ਜਾਣਗੇ ਆਪਾਂ ਫਿਰ ਚੱਲਾਂਗੇ। ਪੰਜਾਂ ਮਿੰਟਾਂ ਸਮਾਪਤੀ ਮੈਂ ਇੱਕ ਨਹੀਂ ਵਜਾਉਣਾ, 11:15 ਬਸ ਹੁਣ ਇਹਦੇ ਵਿੱਚ ਹੀ ਸਮਾਪਤੀ, 11:15 ਦੇ ਵਿੱਚ। ਕਾਲ ਨਾ ਕਰਿਓ।
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਬੋਲੋ
ਭੈਣਾ ਵਾਰੀ ਦਾ ਖਿਆਲ।
ਹਰ ਦਮ ਮੈਂ ਗਾਈ ਜਾਵਾਂ, ਜੋ ਵੀ ਕੁਝ ਮਿਲ ਜਾਏ ਉਥੋਂ, ਭਾਵੇਂ ਦੁੱਖ ਤੇ ਭਾਵੇਂ ਸੁੱਖ। ਇਹ ਨਹੀਂ ਕਿ ਭਾਂਡਾ ਮਿਲ ਜਾਏ ਤੇ ਜੁੱਤੀ ਮਿਲ ਜਾਏ ਝੋਲੀ ਵਿੱਚ ਪਾਈ ਜਾਵਾਂ, ਇਹ ਨਹੀਂ। ਪਰਸ ਮਿਲ ਗਿਆ ਕਿਸੇ ਦਾ, ਬੜੇ ਨੇ ਜੋੜੇ ਜੁੱਤੀਆਂ ਚੁੱਕਣ ਵਾਲੇ ਵੀ ਵਿੱਚ ਆ ਜਾ, ਇਹ ਨਹੀਂ। ਦੁੱਖ ਦੇ ਭਾਵੇਂ ਸੁੱਖ ਦੇ ਜੋ ਮਿਲੇ ਮੈਂ ਝੋਲੀ ਚ ਪਾ ਲਵਾਂ, ਇਦਾਂ ਦੀ ਮਿਹਰ ਕਰੋ।
ਜੋ ਵੀ ਕੁਝ ਮਿਲ ਜਾ ਉਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜਾ ਉਥੋਂ ਝੋਲੀ ਵਿੱਚ ਪਾਈ ਜਾਵਾਂ।
ਸੋਭਾ ਹਰ ਦਮ ਮੈਂ ਗਾਈ ਜਾਵਾਂ ਜੋ ਵੀ ਕੁਝ ਮਿਲ ਜਾਏ ਉੱਥੋਂ ਝੋਲੀ ਵਿੱਚ ਪਾਈ ਜਾਵਾਂ ਬਚਨ ਅਮੋਲਕ ਤੇਰੇ ਹਿਰਦੇ ਵਸਾਈ ਜਾਵਾਂ ਭਗਤ ਪੂਰਨ ਸਿੰਘ ਜੀ ਆਖਣ ਲੱਗੇ ਮੈਂ ਸਾਂ ਹਿੰਦੂ ਤੇ ਜਦੋਂ ਮੈਂ ਵੇਖਿਆ ਮੈਂ ਆਖਿਆ ਮਨਾ ਇਸ ਦਰ ਦਾ ਹੀ ਕੂਕਰ ਹੋ ਜਾ ਕਿੱਥੋਂ ਲੱਭੇਗਾ ਐਸਾ ਦੁਆਰਾ ਜਿੱਥੇ ਕੋਈ ਜਾਤ ਦਾ ਜਾਤ ਪਾਤ ਦਾ ਭਿੰਨ ਭਾਵ ਹੈ ਹੀ ਨਹੀਂ ਗੁਰਮੁਖੋ ਮੈਂ ਕਾਬ ਜੀ ਦੇ ਚਰਨਾਂ 'ਚ ਇੱਕ ਬੇਨਤੀ ਲੱਗਾ ਸਾਂ ਕਰਨ ਅੱਜ ਸਾਡੇ ਸਿੱਖ ਲਿਖਾਰੀ ਆਉਂਦੇ ਨੇ ਬਾਬੇ ਨਾਨਕ ਨੇ ਆਖਿਆ ਸੀ ਮੈਂ ਚਿੰਨ ਨਹੀਂ ਪਾਉਣਾ ਮੈਂ ਜਨੇਊ ਨਹੀਂ ਪਾਉਣਾ ਤੇ ਸਿੱਖ ਅੱਜ ਗਾਤਰੇ ਪਾਉਣ ਲੱਗ ਪਏ ਨੇ ਇਹ ਕਹਿੰਦੇ ਬਾਬੇ ਨਾਨਕ ਤੋਂ ਹੀ ਉਲਟ ਚੱਲਦੇ ਨੇ ਸਿੱਖ ਲਿਖਦੇ ਨੇ ਅੱਜ ਏਦਾਂ ਦੀਆਂ ਕਿਤਾਬਾਂ ਛਪਦੀਆਂ ਗਾਤਰਿਆਂ ਨੂੰ ਜਨੇਊ ਦੱਸਦੇ ਨੇ ਗੁਰਮੁਖੋ ਜਨੇਊ ਪਾਣ ਉਹਨਾਂ ਦੇ ਵੀਰਾਂ ਦੀ ਧਰਮ ਦੀ ਜੋ ਮਰਿਆਦਾ ਠੀਕ ਹੈ ਨਿੰਦਿਆ ਨਾ ਸਮਝਣਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਣ ਲੱਗੇ ਮਰਜ ਜਨੇਊ ਪਾਓ ਸੱਚੇ ਪਾਤਸ਼ਾਹ ਆਖਣ ਲੱਗੇ ਮੈਂ ਜਨੇਊ ਨਹੀਂ ਪਾਉਣਾ ਕਹਿੰਦੇ ਜੀ ਕਿਉਂ ਮਹਾਰਾਜ ਕਹਿਣ ਲੱਗੇ ਭਾਈ ਜੇ ਪਾਉਣਾ ਹੀ ਤੇ ਪਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਇੱਦਾਂ ਦਾ ਪਾ ਦਇਆ ਦੀ ਕਪਾਹ ਸੰਤੋਖ ਦਾ ਸੂਤ ਜਤ ਦੀਆਂ ਗੰਢਾਂ ਸੱਤ ਦਾ ਚਾੜ ਵੱਟ ਇੱਦਾਂ ਦਾ ਜਨੇਊ ਪਾਉਣਾ ਹੀ ਤੇ ਪਾ ਦੇ ਪਾ ਇੱਦਾਂ ਦਾ ਜਨੇਊ ਪਾ ਦਇਆ ਕਰਿਆ ਕਰ ਸੰਤੋਖ ਜਤ ਸੱਤ ਵਿੱਚ ਕਾਇਮ ਰਹਿ ਸੱਚ ਹੋਵੇ ਤੇਰੇ ਪੱਲੇ ਤੇਰੇ ਜਨੇਊ ਪਾਇਆ ਹੋਇਆ ਪਰ ਗੁਰਮੁਖੋ ਜਨੇਊ ਦਾ ਬੜਾ ਅੰਤਰ ਸੀ ਗੁਰੂ ਨਾਨਕ ਸਾਹਿਬ ਆਖਣ ਲੱਗੇ ਚਿੰਨ ਉਹ ਹੋਣਾ ਚਾਹੀਦਾ ਹੈ ਚਿੰਨ ਉਹ ਹੋਣਾ ਚਾਹੀਦਾ ਹੈ ਜਿਹੜਾ ਸਾਡੇ ਮਨ ਦੀ ਦਵੈਸ਼ ਖਤਮ ਕਰੇ ਈਰਖਾ ਖਤਮ ਕਰੇ ਇੱਕ ਜਨੇਊ ਹੁੰਦਾ ਜਿਹੜਾ ਬ੍ਰਾਹਮਣ ਹੈ ਉਹ ਜਨੇਊ ਪਾਉਂਦਾ ਹੈ ਤੀਰਾ ਤਿੰਨ ਲੜੀਆਂ ਹੁੰਦੀਆਂ ਨੇ ਉਹਦੀਆਂ ਤੀਰਾ ਤੇ ਜਿਹੜੇ ਨੇ ਵੈਸ ਜਿਹੜੇ ਨੇ ਖੱਤਰੀ ਬ੍ਰਾਹਮਣ ਤੇ ਪਾਉਂਦੇ ਨੇ ਤੀਰਾ ਤੇ ਖੱਤਰੀ ਪਾਉਂਦੇ ਨੇ ਦੂਰਾ ਦੋ ਲੜੀਆਂ ਵਾਲਾ ਤੇ ਜਿਹੜੇ ਵੈਸ ਨੇ ਉਹ ਪਾਉਂਦੇ ਨੇ ਇੱਕ ਲੜੀ ਵਾਲਾ ਕਹਿਰਾ ਤੇ ਸ਼ੂਦਰ ਜਨੇਊ ਪਾ ਹੀ ਨਹੀਂ ਸਕਦਾ ਆਖੋ ਸਤਨਾਮ ਉਸ ਸਮੇਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਇਹ ਜਨੇਊ ਤੇ ਸਗੋਂ ਦੱਸਣ ਵਾਸਤੇ ਆ ਕਿ ਮੈਂ ਕਿਹੜੀ ਜਾਤ ਨਾਲ ਸੰਬੰਧ ਰੱਖਣਾ ਇਹ ਤੇ ਨਿਸ਼ਾਨੀ ਹੈ ਵੀ ਜੇ ਤਿੰਨ ਧਾਗੇ ਨੇ ਤੇ ਬ੍ਰਾਹਮਣ ਦੋ ਧਾਗੇ ਨੇ ਤੇ ਇਹ ਜਿਹੜਾ ਬੰਦਾ ਖੱਤਰੀ ਇੱਕ ਧਾਗੇ ਵਾਲਾ ਵੈਸ ਤੇ ਜਿਹਨੇ ਪਾਇਆ ਹੀ ਨਹੀਂ ਇਹ ਸ਼ੂਦਰ ਪੈਰ ਦੀ ਜੁੱਤੀ ਤੇ ਮਹਾਰਾਜ ਆਖਣ ਲੱਗੇ ਨਹੀਂ ਇਹ ਜਨੇਊ ਮੈਂ ਨਹੀਂ ਪਾਉਣਾ ਗੁਰਮੁਖੋ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸ੍ਰੀ ਸਾਹਿਬਾਂ ਪਵਾਈਆਂ ਨੇ ਇਹਦੇ ਵਿੱਚ ਕੋਈ ਫਰਕ ਨਹੀਂ ਕਿ ਤੂੰ ਛੋਟੀ ਪਾ ਤੇ ਤੂੰ ਵੱਡੀ ਪਾ ਤੇ ਤੂੰ ਓਡੀ ਉਦੂ ਵੱਡੀ ਪਾ ਇੱਥੇ ਸਾਰਿਆਂ ਨੂੰ ਇੱਕੋ ਜਿਹੀ ਕਕਾਰ ਦਿੱਤੇ ਨੇ ਆਖੋ ਸਤਨਾਮ ਪਾਈ ਹੋਈ ਕਿਰਪਾਨ ਤੇਰੇ ਤੇ ਜਦੋਂ ਕੋਈ ਚੜ੍ਹਾਈ ਕਰਕੇ ਆ ਜਾਵੇ ਤੇ ਤੇਰੀ ਕਿਰਪਾਨ ਢਾਲ ਦਾ ਕੰਮ ਕਰੇ ਤੇ ਜਦੋਂ ਕਿਸੇ ਮਜ਼ਲੂਮ ਦੀ ਰਾਖੀ ਕਰਨੀ ਹੋਵੇ ਤੇ ਤੇਰੇ ਪਾਈ ਹੋਈ ਕਿਰਪਾਨ ਉਦੋਂ ਤਲਵਾਰ ਦਾ ਕੰਮ ਕਰੇ ਇਹ ਜਿਹੜੀ ਕਿਰਪਾਨ ਮਹਾਰਾਜ ਨੇ ਸਾਨੂੰ ਪਵਾਈ ਆ ਸ਼ਸਤਰਧਾਰੀ ਵੀ ਮਹਾਰਾਜ ਨੇ ਖਾਲਸੇ ਨੂੰ ਬਣਾਇਆ ਤੇ ਨਾਲ ਨਾਲ ਸੇਵਾ ਸਿਮਰਨ ਵੀ ਮਹਾਰਾਜ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰਨ ਸਾਰਿਆਂ ਧਰਮਾਂ ਦਾ ਸਤਿਕਾਰ ਕਰੀਏ ਤੇ ਬਾਣੀ ਔਰ ਬਾਣੇ ਨਾਲ ਜੁੜੀਏ ਭਗਤ ਪੂਰਨ ਸਿੰਘ ਜੀ ਦੀ ਮਾਂ ਲੱਗੀ ਨਾ ਜਦੋਂ ਸਰੀਰ ਛੱਡਣ ਗਰੀਬੀ ਆ ਗਈ ਸੀ ਅੰਤਾਂ ਦੀ ਘੰਟਾ ਘਰ ਅੰਗਰੇਜ਼ਾਂ ਵੇਲੇ ਦਾ ਪਹਿਲਾਂ ਸੀ ਹੁਣ ਤੇ ਉਹ ਹੈ ਨਹੀਂ ਡਿਉੜੀ ਸਾਹਿਬ ਦੇ ਕੋਲ ਦਰਬਾਰ ਸਾਹਿਬ ਅੰਮ੍ਰਿਤਸਰ ਉਹਦੇ ਆਲੇ ਦੁਆਲੇ ਪਰਕਰਮਾ ਘੰਟਾ ਘਰ ਦੇ ਆਲੇ ਦੁਆਲੇ ਸਨ ਉਹਨਾਂ ਦੇ ਵਿੱਚ ਸਰੀਰ ਛੱਡਣ ਲੱਗੀ ਮਾਂ ਮਹਿਤਾਬ ਕੌਰ ਮਾਂ ਦਾ ਹੱਥ ਆਪਣਿਆਂ ਹੱਥਾਂ ਵਿੱਚ ਭਗਤ ਪੂਰਨ ਸਿੰਘ ਜੀ ਨੇ ਲਿਆ ਹੋਇਆ ਮਾਂ ਆਖਰੀ ਸਾਹ ਲੈ ਰਹੀ ਸੀ ਤੇ ਅੱਖਾਂ ਚੋਂ ਪਾਣੀ ਚੱਲਣ ਲੱਗ ਪਿਆ ਮਾਤਾ ਮਹਿਤਾਬ ਕੌਰ ਨੇ ਆਖਿਆ ਪੁੱਤਰਾ ਮੈਂ ਦੁਨੀਆਂ ਵਿੱਚੋਂ ਚੱਲੀ ਤੇ ਹਾਂ ਮੇਰੇ ਬੋਝ ਹੈ ਬੜਾ ਵੱਡਾ ਮੇਰੇ ਮਨ ਤੇ ਕਹਿੰਦੇ ਕਾਹਦਾ ਮੈਨੂੰ ਲੋਕ ਲਾਂਤਾਂ ਪਾਇਆ ਕਰਨਗੇ ਆਉਣ ਵਾਲੇ ਸਮੇਂ 'ਚ ਮੈਂ ਧਰਮੀ ਨਹੀਂ ਬਣ ਸਕੀ ਕਹਿੰਦੇ ਕੀ ਗੱਲ ਮਾਂ ਤੂੰ ਕੀ ਪਾਪ ਕੀਤਾ ਪੁੱਤਰਾ ਤੇਰੇ ਤੋਂ ਪਹਿਲਾਂ ਮੈਂ ਦੋ ਬੱਚੇ ਆਪਣੇ ਕੁੱਖ ਵਿੱਚ ਮਾਰੇ ਨੇ ਜਨਮ ਲੈਣ ਤੋਂ ਪਹਿਲਾਂ ਹੀ ਦੋ ਬੱਚਿਆਂ ਨੂੰ ਮੈਂ ਮਾਰਿਆ ਬਹੁਤ ਵੱਡਾ ਪਾਪ ਹੈ ਇਹ ਤੇ ਆਪ ਜੀ ਦੇ ਚਰਨਾਂ 'ਚ ਹਮੇਸ਼ਾ ਹੀ ਬੇਨਤੀ ਕਰਦੇ ਰਹੀਦਾ ਕਿ ਜਿਹੜਾ ਬੱਚਾ ਜਨਮ ਲੈ ਰਿਹਾ ਕੋਈ ਪਤਾ ਨਹੀਂ ਉਹ ਕਿੱਦਾਂ ਦੇ ਕਰਮ ਲੈ ਕੇ ਆਵੇ ਕੋਈ ਪਤਾ ਨਹੀਂ ਜਿਹੜਾ ਬੱਚਾ ਜਿਹਨੂੰ ਧੀ ਨੂੰ ਤੂੰ ਉਹਦਾ ਗਲਾ ਘੋਟ ਰਿਹਾ ਜਿਹਨੂੰ ਮਾਰ ਰਿਹਾ ਉਹਦਿਆਂ ਕਰਮਾਂ ਕਰਕੇ ਤੇਰਾ ਵੀ ਵੀਜ਼ਾ ਲੱਗ ਜਾ ਬਾਹਰ ਦਾ ਅੱਜ ਕੱਲ੍ਹ ਤੇ ਲੋਕ ਪਹਿਲਾਂ ਇਹ ਵੇਖਦੇ ਨੇ
ढंग ही इदां दा बना लिया की पता लगदा उह बच्चे दे कर्म किदां दे ने तेरे भी भाग खुल जाण। महाराजा रणजीत सिंह दी माता नूं वी ते घड़े विच पा के दब दित्ता सी, कहिंदे उह जिहड़ी तुसीं आ बच्ची नप दित्ती आ इहदी कुख तों उह पैदा होएगा जिहड़ा नानकियां दादकियां दा ही नहीं सारे पंथ दा नां उच्चा करेगा। की पता बच्चा साढ़े घर विच किदां दा आ रहा भाई, इस पाप तो बचो, यह बहुत वड्डा पाप है। ते मैं माता महताब कौर आखन लगी, पुत्रा बड़ा वड्डा पाप है, मैं तेरे होण तो पहला दो बच्चियां नू मार दिता पेट विच। ते भगत पूरन सिंह जी ने मां अपनी दा हथ फड़ के आखिया, मां तू केड़ा आप पाप कीता, तेरे तो जबरदस्ती करवाया गया, तू नहीं सा मन दी, मेरा प्यो नहीं मनिया, उन्हें जबरदस्ती दो बच्चियां नू पेट विच खत्म करवा दिता, नहीं पुत्रा मेरा भी विच हाथ सी, मैं पाप कीता, लोक मैनू बहुत लानता पाया करनगे। भगत पूरन सिंह जी ने अपनी मां दा हाथ फड़ के वादा कीता, ए मां तेरी सिख्या ते चलांगा, व्याह नहीं करावांगा, मैं कौम नू समर्पित होके इदां दे काम करांगा कि लोक तेनू माड़ी नहीं, लोक तेनू लानता नहीं पाया करनगे, मां लोक तेनू धन धन कहा करनगे कि धन है वो मां जिने इहो जे पुत नू जन्म दिता। ओ मां धन है, भगत जी ने जे वादा कीता सी ना गुरमुखो अपनी मां नाल, ते अज भगत नू धन धन कहने आ, भगत जी दी मां नू वी असीं धन कहने आ। कदे दरबार उत्थे तुसीं पिंगलवाड़े दे दरबार कदे दर्शन करन जरूर जायो, एक वारी तुसीं वेखोगे वी इदां सेवा करदे हुंदे सी, उहनां ने ना इदां गरीबां दी दुखियां दी मदद कीती भगत पूरन सिंह जी ने। मेरे कहण तों भाव उहनां दा लिटरेचर उहनां दा जीवन पढ़ के वेखो पर उपकार करन दी जाच आ जाएगी, कोशिश की जाएगी। सो सतगुरु इसे तरह बख्शिश करन, आओ दो मिनट सिमरन की हाजरी भरो फिर समाप्त। सारी संगत नू बेनती है अखां बंद करके चौंकड़े मार के बैठो, सारे बोलियो भी भाई, सारे कृपा करियो, नेत्र बंद करके बंदे खोज दिल हर रोज ना फिर परेशानी माहे, रोज अपने आप नू खोजिए मन मंदिर तन वेश कलंदर घट ही तीर्थ नामा, एक शब्द मेरे प्राण बस्त है बहुड़ जन्म नामा, सारे कृपा करे।
वाहे गुरु 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 वाहे गुरु
वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाह 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 गुरु ਵਾਹਿਗੁਰੂ 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 ਵਾਹਿਗੁਰੂ
ruah ਵਾਹਿਗੁਰੂ 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 ਵਾਹਿਗੁਰੂ
ਸੰਗਤ ਜੀ ਸਮਾਂ ਭਾਵੇਂ ਉੱਪਰ ਜਾ ਰਿਹਾ ਪਰ ਚਲੋ ਆਹ ਇੱਕ ਧਾਰਨਾ ਹੁਕਮ ਹੈ ਸੰਗਤ ਦਾ ਗੱਜ ਕੇ ਬੋਲਿਓ ਸਾਰੇ ਕਹਿੰਦੇ ਰੀਠੇ ਨੂੰ ਪੁੱਛਿਆ ਰੀਠਿਆ ਤੂੰ ਮਿੱਠਾ ਕਿਵੇਂ ਹੋਇਓ ਰੀਠੇ ਤੇ ਕੌੜੇ ਹੁੰਦੇ ਨੇ ਰੀਠੇ ਨੇ ਜਵਾਬ ਦਿੱਤਾ ਕਹਿੰਦਾ ਮਿੱਠਾ ਕਿਉਂਕਿ ਅੱਜ ਵੀ ਰੀਠਾ ਸਭ ਜਾਓ ਉੱਥੇ ਪ੍ਰਸ਼ਾਦ ਰੀਠਿਆਂ ਦਾ ਮਿਲਦਾ ਦੁਕਾਨ ਤੋਂ ਲੈ ਲਓ ਕਦੇ ਰੀਠਾ ਲੰਘਦਾ ਨਹੀਂ ਅੰਦਰ ਇੰਨਾ ਕੌੜਾ ਹੈ ਪਰ ਉੱਥੇ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ
ਹੋ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ ਮਿੱਠਾ ਕਿਵੇਂ
ਪੁੱਛੇ ਦੋ ਦੋ ਬੋਤਲ ਬੋਤਲਾਂ ਪੀਣ ਵਾਲੇ ਆ ਤੂੰ ਕਿਵੇਂ ਛੱਡ ਬੈਠਾ ਤੂੰ ਤੇ ਜੁੜਦਾ ਹੀ ਨਹੀਂ ਸੀ ਤੇਰੇ ਤੇ ਮਿਹਰ ਕਿਵੇਂ ਹੋ ਗਈ ਹੈ ਅਸੀਂ ਵੀ ਆਖੀਏ ਰੀਠਾ ਹਮੇਸ਼ਾ ਕਹਿੰਦਾ ਰਹੇਗਾ
ਗੁਰੂ ਨਾਨਕ ਮੇਰੀ ਛਾਵੇਂ ਬਹਿ ਗਿਆ ਛਾਵੇਂ ਬਹਿ ਗਿਆ ਹੋਈਓ ਦੇ ਗਿਆ ਨਾਮ ਕੁਮਾਰੀ ਗੁਰੂ ਨਾਨਕ ਮੇਰੀ ਛਾਵੇਂ ਬਹਿ ਗਿਆ ਦੇ ਗਿਆ ਨਾਮ ਕੁਮਾਰੀ ਨਾਨਕ ਮੇਰੀ ਛਾਵੇਂ
ਰੱਜ ਕੇ
ਬੋਲੋ ਦੇਖ ਰਿਹਾ ਨਾ
मैं तां पापी पारा सी चरण लग धरिया चरण लग धरिया मैं पापी पारा सी चरण लग धरिया चरण लग धरिया
ਸਾਡੇ ਤੇ ਮਿਹਰ ਹੋ ਗਈ ਸਾਡਾ ਜੀਵਨ ਬਦਲ ਗਿਆ ਸਤਿਗੁਰੂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਤੇ ਉਹ ਤਾਦੀ ਚੜ੍ਹਦੀ ਕਲਾ ਖੁਸ਼ੀਆਂ ਹੋਣੀਆਂ ਨੇ ਗੁਰਮੁਖੋ ਨਾਨਕ ਨਾਮ ਪਹਿਲਾਂ ਨਾਮ ਫਿਰ ਚੜ੍ਹਦੀ ਕਲਾ ਨਾਨਕ ਨਾਮ ਫਿਰ ਤੇਰੇ ਭਾਣੇ ਸਰਬੱਤ ਦਾ ਭਲਾ ਉਦੋਂ ਹੀ ਹੋਣਾ ਜਦੋਂ ਤੇਰੇ ਭਾਣੇ ਚ ਚੱਲਣ ਫੇਰ ਹੀ ਗੱਲ ਬਣੇਗੀ ਮਹਾਰਾਜ ਮਿਹਰ ਕਰਨ ਕੁਛ ਨਾ ਕੁਛ ਜ਼ਰੂਰ ਪੱਲੇ ਬੰਨ ਕੇ ਲਿਜਾਇਓ ਖਾਲੀ ਨਾ ਜਾਈਏ